ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਡੱਲੇ ਨਗਰ ਵਿਖੇ ਬਿਰਾਜਮਾਨ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ। ਡੱਲੇ ਨਗਰ ਦੀ ਸੰਗਤ ਨੇ ਗੁਰਦੇਵ ਦੇ ਆਣ ਕੇ ਦਰਸ਼ਨ ਕੀਤੇ, ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕੀਤੀਆਂ। ਸਤਿਗੁਰੂ ਜੀ ਤਿਨਾਂ ਨੂੰ ਪੁੱਛਦੇ ਹਨ ਕਿ ਤੁਹਾਡੇ ਨਗਰ ਵਿੱਚ ਪੁਰਾਤਨ ਗੁਰਸਿੱਖ ਹੋਏ, ਕਿਹੜੇ ਕਿਹੜੇ ਗੁਰਸਿੱਖਾਂ ਦਾ ਜ਼ਿਕਰ ਕਰ ਸਕਦੇ ਹੋ? ਇਹਦਾ ਆਖਿਆ ਜੀ, ਬੜੇ ਬੜੇ ਮਹਾਂਪੁਰਖ ਗੁਰਸਿੱਖ ਸਾਡੇ ਇਸ ਨਗਰ ਵਿੱਚ ਹੋਏ, ਜਿਨ੍ਹਾਂ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਕਿਰਪਾ ਕੀਤੀ। ਭਾਈ ਲਾਲੋ ਜੀ ਵਰਗੇ ਮਹਾਂਪੁਰਖ, ਭਾਈ ਪਾਰੋ ਜੀ ਪਰਮਹੰਸ, ਜਿਨ੍ਹਾਂ ਦੇ ਵੰਸ਼ ਵਿੱਚੋਂ ਬਾਬਾ ਨਰਾਇਣ ਦਾਸ ਜੀ ਹਨ, ਜਿਨ੍ਹਾਂ ਦੀ ਸਪੁੱਤਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੀ ਗਈ ਹੈ, ਮਹਾਰਾਜ ਬੜੇ ਬੜੇ ਨਾਮ ਰਸੀਏ ਗੁਰਸਿੱਖ ਇਸ ਨਗਰ ਵਿੱਚ ਹੋਏ ਹਨ। ਗੁਰਦੇਵ ਜੀ, ਸਾਡੇ ਸਾਰੇ ਨਗਰ ਨਿਵਾਸੀਆਂ ਦੀ ਆਪ ਦੇ ਚਰਨਾਂ ਚ ਬੇਨਤੀ ਹੈ ਕਿ ਆਪ ਜੀ ਆਪਣੇ ਸਾਹਿਬਜ਼ਾਦੇ ਨੂੰ ਵਿਆਹੁਣ ਵਾਸਤੇ ਸਾਡੇ ਨਗਰ ਆਇਓ, ਸਾਡੇ ਵੱਡੇ ਭਾਗ ਹਨ। ਮਹਾਰਾਜ, ਸਾਡੀ ਇੱਛਾ ਇਹ ਹੈ ਕਿ ਆਪ ਜੀ ਆਪਣੀ ਇੱਥੇ ਕੋਈ ਯਾਦਗਾਰ, ਕੋਈ ਨਿਸ਼ਾਨੀ ਕਾਇਮ ਕਰੋ, ਤਾਂ ਜੋ ਆਉਣ ਵਾਲੇ ਸਮੇਂ ਚ ਅਸੀਂ ਸਾਰੀਆਂ ਸੰਗਤਾਂ ਦਰਸ਼ਨ ਕਰੀਏ, ਨਮਸਕਾਰਾਂ ਕਰੀਏ। ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਸ਼ਾਮ ਦੇ ਪਿਛਲੇ ਪਹਿਰ ਨੂੰ, ਦਿਨ ਦੇ ਪਿਛਲੇ ਪਹਿਰ ਨੂੰ ਤੁਹਾਡੀ ਇੱਛਾ ਪੂਰੀ ਕਰਾਂਗੇ। ਦੁਪਹਿਰ ਦਾ ਸਮਾਂ ਸੀ, ਬਾਬੇ ਨਰਾਇਣ ਦਾਸ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਭੋਜਨ ਗ੍ਰਹਿਣ ਕਰੋ। ਸਾਰੀ ਸੰਗਤ ਸਮੇਤ ਪੰਗਤ ਚ ਬੈਠ ਕੇ ਸਤਿਗੁਰਾਂ ਨੇ ਭੋਜਨ ਛਕਿਆ ਹੈ। ਭੋਜਨ ਛਕਣ ਤੋਂ ਉਪਰੰਤ ਗਰੀਬ ਨਵਾਜ ਪਾਤਸ਼ਾਹ ਬਾਬੇ ਨਰਾਇਣ ਦਾਸ ਤੋਂ ਘਰੋਂ ਉੱਠ ਕੇ ਡੱਲੇ ਨਗਰ ਦਾ ਜਿਹੜਾ ਚੜ੍ਹਦੇ ਵਾਲਾ ਪਾਸਾ, ਉਸ ਪਾਸੇ ਗਏ ਨੇ। ਇੱਕ ਜਗ੍ਹਾ ਤੇ ਖਲੋ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਕਈ ਲਿਆਓ, ਇਸ ਜਗ੍ਹਾ ਤੇ ਆਪਣੀ ਨਿਸ਼ਾਨੀ, ਆਪਣੀ ਯਾਦਗਾਰ ਕਾਇਮ ਕਰੀਏ, ਇੱਥੇ ਬੌਲੀ ਦੀ ਰਚਨਾ ਹੋਵੇਗੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਕਈ ਮੰਗਾ ਕੇ ਆਪਣੇ ਹੱਥੀ ਟੱਕ ਲਾ ਕੇ ਬੌਲੀ ਦਾ ਆਰੰਭਤਾ ਕੀਤੀ। ਭਾਈ ਸਾਲੋ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਇੱਥੇ ਰਹਿ ਕੇ ਇਹ ਬੌਲੀ ਦੀ ਰਚਨਾ ਕਰਾਉਣੀ ਹੈ। ਸੰਗਤਾਂ ਦਰਸ਼ਨ ਦਿਦਾਰੇ ਕਰਨਗੀਆਂ, ਇਸ਼ਨਾਨ ਪਾਨ ਕਰਨ ਕੇ ਤੇ ਗੁਰੂ ਕੀ ਬੌਲੀ ਸਦੀਵੇਗੀ। ਜੋ ਭਾਵਨਾ ਰੱਖ ਕੇ ਗੁਰਸਿੱਖ ਇਸ਼ਨਾਨ ਕਰਨਗੇ, ਤਿਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ। ਐਸੀ ਬਖਸ਼ਿਸ਼ ਕਰਕੇ ਨਗਰ ਦੇ ਵਿੱਚ ਆਪਣੀ ਯਾਦਗਾਰ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਕਾਇਮ ਕੀਤੀ, ਸੰਗਤ ਦੀ ਭਾਵਨਾ ਪੂਰਨ ਕੀਤੀ, ਔਰ ਵਾਪਸ ਜਿੱਥੇ ਜਨਵਾਸ ਹੈ ਉੱਥੇ ਆਣ ਕੇ ਪਾਤਸ਼ਾਹ ਨੇ ਟਿਕਾਣਾ ਕੀਤਾ। ਗਰੀਬ ਨਵਾਜ ਪਾਤਸ਼ਾਹ ਜੀ ਜੰਝ ਘਰ ਦੇ ਵਿੱਚ ਜਿੱਥੇ ਨਿਵਾਸ ਸੀ ਉੱਥੇ ਬਿਰਾਜੇ ਨੇ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪ੍ਰਸ਼ਾਦਾ ਛਕ ਹਟੇ ਤੇ ਘਰ ਦੀਆਂ ਜਿੰਨੀਆਂ ਇਸਤਰੀਆਂ ਸਨ, ਉਹ ਆਪਣੇ ਸਾਰੀਆਂ ਕੁੱਲ ਰੀਤੀਆਂ ਕਰਨ ਵਾਸਤੇ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਕੇ ਗਈਆਂ ਨੇ। ਉਹ ਕਥਾ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵਿਵਾਹ ਪੁਰਬ ਦੀਆਂ ਕਥਾਵਾਂ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸੰਭੂ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸ੍ਰੀ ਹਰਗੋਬਿੰਦ ਚੰਦ ਕੇ ਬ੍ਰਿੰਦ ਨਾਗਰੀ ਨਾਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਜੋ ਚੰਦਰਮਾ ਸਮਾਨ ਜੈਸੇ ਸੁੰਦਰ ਮੁਖੜੇ ਵਾਲੇ ਹਨ, ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਨੇ ਬਹੁਤ ਸਾਰੀਆਂ ਇਸਤਰੀਆਂ। ਜਦੋਂ ਬਾਬੇ ਨਰਾਇਣ ਦਾਸ ਦੇ ਘਰ ਮਹਾਰਾਜ ਜੀ ਭੋਜਨ ਛਕਣ ਆਏ ਨੇ, ਤਾਂ ਬਹੁਤ ਸਾਰੀਆਂ ਨਗਰ ਦੀਆਂ ਜਿਹੜੀਆਂ ਇਸਤਰੀਆਂ ਨੇ ਬਾਬੇ ਨਰਾਇਣ ਦਾਸ ਦੇ ਘਰ ਦੇ ਵਿੱਚ ਇਕੱਤਰ ਸਨ, ਉਹ ਸਾਰੀਆਂ ਛੇਵੇਂ ਪਾਤਸ਼ਾਹ ਦੇ ਦੀਦਾਰ ਕਰ ਰਹੀਆਂ ਹਨ।
ਵਿੱਚ ਬਰਾਤ ਤੇ ਲੈ ਗਏ ਕਰ ਜਬ ਲੀਨ ਆਹਾਰ।
ਜਦੋਂ ਮਹਾਰਾਜ ਜੀ ਭੋਜਨ ਕਰ ਹਟੇ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਤਾਂ ਬਾਕੀ ਸਾਰੀ ਸੰਗਤ ਨੂੰ ਨਾਲ ਲੈ ਕੇ ਚਲੇ ਗਏ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਇਸਤਰੀਆਂ ਨੇ ਕਿਹਾ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਡੇ ਨਾਲ ਚੱਲੋ, ਸਾਡੇ ਜਿਹੜੇ ਕੁੱਲ ਰੀਤੀਆਂ ਦੇ ਸ਼ਗਨ ਵਗੈਰਾ ਹੁੰਦੇ ਹੈ ਉਹ ਅਸੀਂ ਕਰਨਾ ਚਾਹੁੰਦੀਆਂ ਹਾਂ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਕੇ ਮਹਿਲਾਂ ਵਿੱਚ ਗਈਆਂ ਹਨ।
ਸਵਈਆ ਦੇਖ ਸਰੂਪ ਵਿਸ਼ੇਖ ਹੀ ਦੁਲੋ।
ਲਾੜੇ ਦਾ ਸੋਹਣਾ ਰੂਪ, ਧੰਨ ਗੁਰੂ ਹਰਗੋਬਿੰਦ ਸਾਹਿਬ ਲਾੜੇ ਦੇ ਰੂਪ ਵਿੱਚ ਨੇ। ਦੁਲਹੋ ਕਹਿੰਦੇ ਨੇ ਲਾੜੇ ਨੂੰ, ਲਾੜੇ ਦੇ ਰੂਪ ਵਿੱਚ ਨੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬਹੁਤ ਹੀ ਸੁੰਦਰ ਨੇ। ਸਤਿਗੁਰੂ ਜੀ ਦੇ ਸੋਹਣੇ ਸਰੂਪ ਨੂੰ ਵੇਖ ਕੇ
ਆਨੰਦ ਤੇ ਬਤਰਾਵਤ ਹੈ,
ਬੜੇ ਆਨੰਦ ਵਿੱਚ ਆਈਆਂ। ਉਹ ਜਿੰਨੀਆਂ ਇਸਤਰੀਆਂ ਨੇ ਘਰ ਚ ਇਕੱਠੀਆਂ ਹੋਈਆਂ ਆਪਸ ਵਿੱਚ ਗੱਲਾਂ ਕਰਦੀਆਂ ਹਨ, ਜਦੋਂ ਛੇਵੇਂ ਪਾਤਸ਼ਾਹ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੀਆਂ। ਮਹਾਰਾਜ ਜੀ ਆਲੇ ਬਾਲ ਰੂਪ ਵਿੱਚ ਹੀ ਹਨ। ਗੁਰੂ ਹਰਗੋਬਿੰਦ ਸਾਹਿਬ 9-10 ਵਰਿਆਂ ਦੀ ਉਮਰ ਸੀ ਛੇਵੇਂ ਪਾਤਸ਼ਾਹ ਦੀ। ਤੋ ਸੋਹਣੇ ਸਰੂਪ ਨੂੰ ਵੇਖ ਕੇ ਉਹ ਇਸਤਰੀਆਂ ਆਪਸ ਵਿੱਚ ਬਤਰਾਵਤ ਹੈ, ਆਪਸ ਵਿੱਚ ਗੱਲਾਂ ਕਰਦੀਆਂ ਹਨ।
ਦੀਰਗ ਅੰਗ ਪ੍ਰਲੰਬ ਪੂਜਾ
ਕਹਿੰਦੀਆਂ, ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਜਿਹੜੇ ਅੰਗ ਨੇ ਬਾਹਾਂ ਨੇ ਕੈਸੀਆਂ ਦੀਰਘ ਹਨ, ਗੋਡਿਆਂ ਤੱਕ ਪਲੰਬਦੀਆਂ ਹਨ। ਔਰ ਪ੍ਰਲੰਬ ਪੂਜਾ ਬਹੁਤ ਬਲਵਾਨ ਭੁਜਾਵਾਂ ਨੇ ਸਤਿਗੁਰੂ ਜੀ ਦੀਆਂ।
ਅਰਵਿੰਦ ਬੇਲੋਚਨ ਪਾਵਤ ਹੈ,
ਨਾਲ ਇੱਕ ਇਸਤਰੀ ਬੋਲੀ ਕਹਿੰਦੀ ਨੇਤਰ ਵੇਖੋ ਛੇਵੇਂ ਪਾਤਸ਼ਾਹ ਦੇ ਕਿਤਨੇ ਸੁੰਦਰ ਹਨ, ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ, ਇਉਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਲ ਜੈਸੇ ਸੁੰਦਰ ਨੇਤਰ ਹਨ।
ਕੀ ਚਿਤ ਜਨ ਗੁਰੂ ਸੁਤ ਹੈ,
ਕਈ ਇਸਤਰੀਆਂ ਮਨ ਚ ਭਾਵਨਾ ਰੱਖਦੀਆਂ ਕਿ ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦੇ ਨੇ, ਗੁਰੂ ਪੁੱਤਰ ਨੇ, ਗੁਰੂ ਪੁੱਤਰ ਜਾਣ ਕੇ ਆਪਣੇ ਮਨ ਚ ਭਾਵਨਾ ਕਰਦੀਆਂ ਹਨ।
ਗੁਰੂ ਹੇਰਤ ਸੀਸ ਝੁਕਾਵਤ ਹੈ,
ਗੁਰੂ ਪੁੱਤਰ ਜਾਣ ਕੇ ਗੁਰੂ ਰੂਪ ਜਾਣ ਕੇ ਸੀਸ ਝੁਕਾਉਂਦੀਆਂ, ਕਹਿੰਦੀਆਂ ਇਹ ਵੀ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਰੂਪ ਨੇ। ਇਉਂ ਮਨ ਚ ਭਾਵਨਾ ਕਰਕੇ ਸੀਸ ਝੁਕਾ ਕੇ ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਦੀਆਂ ਹਨ।
ਹਾਸ ਬੇਲਾਸ ਕਰ ਮਿਲ ਕੇ,
ਔਰ ਉਹ ਇਸਤਰੀਆਂ ਆਪਸ ਵਿੱਚ ਮਿਲ ਕੇ ਹੱਸਦੀਆਂ ਵੀ ਨੇ ਔਰ ਆਪਣੇ ਹਿਰਦੇ ਦਾ ਪ੍ਰੇਮ ਪ੍ਰਗਟ ਕਰਦੀਆਂ ਹਨ।
ਇੱਕ ਪ੍ਰੇਮ ਤਰੇ ਬਲ ਜਾਵਤ ਹੈ,
ਮਨ ਚ ਪ੍ਰੇਮ ਧਾਰਨ ਕਰਕੇ ਛੇਵੇਂ ਪਾਤਸ਼ਾਹ ਦੇ ਸੋਹਣੇ ਰੂਪ ਤੋਂ ਬਲ ਬਲ ਜਾਂਦੀਆਂ ਹਨ, ਵਾਰੇ ਵਾਰੇ ਜਾਂਦੀਆਂ ਹਨ। ਵਾਰ ਨੇ ਬਲਿਹਾਰ ਨੇ ਲੱਖ ਬਰੀਆ, ਨਵੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ, ਹੋ ਵਾਰੀ ਵੰਝਾ ਕੋਲੀ ਵੰਝਾ, ਤੂੰ ਪਰਬਤ ਮੇਰਾ ਓਲਾ ਰਾਮ, ਹੋ ਬਲ ਜਾਈ ਲੱਖ 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 ਵਰੀਆ, ਜਿਨ ਭਰਮ ਪਰਦਾ ਖੋਲਾ ਰਾਮ। ਇਉਂ ਸਤਿਗੁਰਾਂ ਦੇ ਸੋਹਣੇ ਸਰੂਪ ਨੂੰ ਵੇਖ ਕੇ ਵਾਰੇ ਵਾਰੇ ਜਾਂਦੀਆਂ ਬਲਿਹਾਰੇ ਜਾਂਦੀਆਂ ਹਨ।
ਰੂਪ ਦਮੋਦਰੀ ਕੋ ਜਿਮ ਸੁੰਦਰ,
ਫਿਰ ਗੱਲਾਂ ਕਰਦੀਆਂ ਕਹਿੰਦੀਆਂ ਜਿਵੇਂ ਸਾਡੀ ਭੈਣ ਦਮੋਦਰੀ ਦਾ ਸੋਹਣਾ ਰੂਪ ਹੈ, ਜੋ ਹੁਣ ਜਗਤ ਮਾਤਾ ਹੈ ਸਾਡੀ ਵੀ ਮਾਤਾ ਬਣ ਗਈ ਹੈ ਮਾਤਾ ਦਮੋਦਰੀ, ਕਹਿੰਦੇ ਜਿਵੇਂ ਦਮੋਦਰੀ ਦਾ ਰੂਪ ਬੜਾ ਸੁੰਦਰ ਹੈ,
ਤਿਉਂ ਹਰ ਗੋਬਿੰਦ ਰੂਪ ਬੇਸਾਲਾ,
ਕਹਿੰਦੇ ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਬੜਾ ਸੁੰਦਰ ਹੈ, ਜਿਵੇਂ ਦਮੋਦਰੀ ਬੜੀ ਸੋਹਣੀ ਹੈ ਸੁੰਦਰ ਹੈ, ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਬੜੇ ਹੀ ਸੁੰਦਰ ਹਨ।
ਏਰੀ ਸਖੀ ਇਹ ਜੋੜੀ ਜੋੜੀ ਸਮ,
ਇਹ ਸਖੀ ਜੋੜੀ ਬੜੀ ਸੋਹਣੀ ਬਰਾਬਰ ਦੀ ਬਣੀ ਹੈ। ਇਹੋ ਜਿਹੀਆਂ ਜੋੜੀਆਂ ਸੰਸਾਰ ਵਿੱਚ ਬਹੁਤੀਆਂ ਨਹੀਂ ਹੁੰਦੀਆਂ, ਇਹ ਜੋੜੀ ਬਹੁਤ ਸੋਹਣੀ ਬਣੀ ਹੈ।
ਜੀਵੋ ਭੋਗ ਭੋਗੋ ਚਿਰ ਕਾਲਾ,
ਅਸੀਸਾਂ ਦਿੰਦੀਆਂ ਇਸਤਰੀਆਂ, ਕਹਿੰਦੇ ਜੋੜੀ ਜੁਗਾਂ ਤਾਈ ਜੀਵੇ, ਜਿਵੇਂ ਕਲਗੀਧਰ ਸਵਾਮੀ ਜੀ ਦੇ ਬਚਨ ਨੇ ਨਾ ਦਸਮ ਬਾਣੀ ਦੇ, ਮਹਾਰਾਜ ਜੀ ਕਹਿੰਦੇ ਦੇਹ ਅਸੀਸ ਕਹੇ ਜਗਦੀਸ਼, ਇਹ ਜੋੜੀ ਜੀਵੈ ਜੁਗ ਚਾਰ ਤਿਹਾਰੇ। ਇਹ ਅਸੀਸਾਂ ਦਿੰਦੀਆਂ ਇਸਤਰੀਆਂ, ਕਹਿੰਦੇ ਬੜੀ ਸੋਹਣੀ ਜੋੜੀ ਹੈ, ਇਹ ਜੁਗਾਂ ਤਾਈ ਜੀਵੇ, ਲੰਬੀ ਉਮਰ ਤੱਕ ਜੀਵੇ।
ਭਾਗ ਨਾਰਾਇਣ ਦਾਸ ਬੜੇ,
ਕਹਿੰਦੇ ਬਾਬੇ ਨਾਰਾਇਣ ਦਾਸ ਦੇ ਬੜੇ ਵੱਡੇ ਭਾਗ ਨੇ, ਬੜੇ ਚੰਗੇ ਕਰਮ ਨੇ ਬਾਬਾ ਨਾਰਾਇਣ ਦਾਸ ਦੇ।
ਜਿਸ ਕੇਰ ਦਮਾਦ ਪਯੋ ਦੁੱਧ ਜਲ,
ਜਿਹਦੇ ਦਮਾਦ ਬਣੇ ਨੇ ਗੁਰੂ ਹਰਗੋਬਿੰਦ ਸਾਹਿਬ, ਜਵਾਈ ਬਣੇ ਨੇ ਗੁਰੂ ਹਰਗੋਬਿੰਦ ਸਾਹਿਬ, ਇਹੋ ਜੀ ਦੁੱਤੀ ਵਾਲੇ ਐਸੀ ਸੋਹਣੀ ਕ੍ਰਾਂਤੀ ਦੇ ਮਾਲਕ ਸਵਾਮੀ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਜਿਸ ਦੇ ਦਮਾਦ ਬਣੇ ਨੇ ਐਸੇ ਬਾਬਾ ਨਾਰਾਇਣ ਦਾਸ ਜੀ ਵੱਡਿਆਂ ਭਾਗਾਂ ਵਾਲੇ ਹਨ।
ਸੁੰਦਰ ਲੱਛਣ ਅੰਗ ਸਮੂਹ,
ਕਹਿੰਦੇ ਵੇਖੋ ਕਿੰਨੇ ਸੋਹਣੇ ਲੱਛਣ ਨੇ ਸਾਰੇ ਅੰਗਾਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ, ਅਵਤਾਰੀ ਪੁਰਸ਼ ਨੇ, ਇਹ ਕੋਈ ਸਧਾਰਨ ਪੁਰਸ਼ ਨਹੀਂ ਹਨ, ਕੋਈ ਆਮ ਸਧਾਰਨ ਵਿਅਕਤੀ ਨਹੀਂ ਹਨ, ਇਹ ਤਾਂ ਕੋਈ ਅਵਤਾਰੀ ਮਹਾਂਪੁਰਖ ਅਵਤਾਰ ਹਨ।
ਮਨਿੰਦ ਬੇਲਿੰਦ ਦੀਪੈ ਮਹਿ ਪਾਲਾ,
ਕਹਿੰਦੇ ਜਿਵੇਂ ਕਿਸੇ ਬਾਦਸ਼ਾਹ ਦੇ ਚਿੰਨ ਹੁੰਦੇ ਆ ਨਾ ਸਰੀਰ ਤੇ, ਕਿਸੇ ਬਾਦਸ਼ਾਹ ਦੇ ਲੱਛਣ ਹੁੰਦੇ ਨੇ, ਏਦਾਂ ਬਾਦਸ਼ਾਹਾਂ ਵਾਲੇ ਲੱਛਣ ਇਹਨਾਂ ਦੇ ਤਨ ਤੇ ਨਜ਼ਰ ਆਉਂਦੇ ਹਨ। ਹਾਲੇ ਉਹਨਾਂ ਇਸਤਰੀਆਂ ਨੂੰ ਇਹ ਨਹੀਂ ਪਤਾ ਕਿ ਦੁਨੀਆਂ ਦੇ ਬਾਦਸ਼ਾਹ ਝੂਠੇ ਬਾਦਸ਼ਾਹ ਨੇ, ਇਹ ਸੱਚੇ ਪਾਤਸ਼ਾਹ ਹਨ। ਇਹ ਦੀਨ ਦੁਨੀ ਦੇ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਨ, ਇਹ ਨਹੀਂ ਸਨ ਜਾਣਦੀਆਂ ਪਰ ਅੰਦਾਜ਼ੇ ਲਾਉਂਦੀਆਂ। ਕਹਿੰਦੇ ਤਾਂ ਪਾਤਸ਼ਾਹਾਂ ਵਾਲੇ ਲੱਛਣ ਨੇ ਇਹਨਾਂ ਦੇ ਅੰਦਰ।
ਸਾਸ ਤਬੈ ਬੱਡ ਭਗ ਪਰੀ,
ਮਹਾਰਾਜ ਛੇਵੇਂ ਪਾਤਸ਼ਾਹ ਦੀ ਜਿਹੜੀ ਸੱਸ ਮਾਤਾ ਹੈ ਨਾ, ਮਾਤਾ ਦਮੋਦਰੀ ਦੇ ਮਾਤਾ ਜੀ, ਬਾਬਾ ਨਰਾਇਣ ਦਾਸ ਦੀ ਘਰ ਵਾਲੀ, ਉਹ ਜਦੋਂ ਆਪਣੇ ਦਵਾਦ ਨੂੰ ਵੇਖਦੇ, ਉਹ ਵਾਰੇ ਵਾਰੇ ਜਾਂਦੇ ਬਲਿਹਾਰ ਜਾਂਦੇ ਹਨ।
ਨਿਜ ਅੰਕ ਬੈਠਾਏ ਸੁਨੇਹ ਮਹਾਨਾ,
ਕਹਿੰਦੇ ਸੱਸ ਮਾਤਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਚ ਬਿਠਾਇਆ, ਗੋਦ ਚ ਬਿਠਾ ਕੇ ਮੱਥਾ ਚੁੰਮਦੇ ਤੇ ਵਾਰੇ ਵਾਰੇ ਜਾਂਦੇ, ਮੈਂ ਲਾਲ ਜੀ ਤੁਹਾਡੇ ਤੋਂ ਬਲਿਹਾਰ ਜਾਵਾ, ਵਾਰੇ ਵਾਰੇ ਜਾਵਾ।
ਸੀਸ ਪੈ ਹੱਥ ਕੋ ਫੇਰ ਸਰਾਹਤ,
ਔਰ ਸੀਸ ਤੇ ਹੱਥ ਫੇਰ ਦੇ ਮਾਤਾ ਜੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਬੜੇ ਆਨੰਦ ਨੂੰ ਪ੍ਰਗਟ ਕਰਦੇ ਹਨ।
ਡੀਠ ਲਗੈ ਨਹਿ ਪੈ ਉਰ ਮਾਨਾ,
ਮਨ ਚ ਡਰਦੀ ਹੈ ਵੀ ਕਿਤੇ ਇੰਨੀਆਂ ਆਲੇ ਦੁਆਲੇ ਇਸਤਰੀਆਂ ਇਕੱਠੀਆਂ ਹੋਈਆਂ, ਇਹਨਾਂ ਦੀ ਨਜ਼ਰ ਨਾ ਲੱਗ ਜੇ ਮੇਰੇ ਲਾਲ ਨੂੰ, ਮੇਰੇ ਦਿਮਾਗ ਨੂੰ ਕਿਤੇ ਨਜ਼ਰ ਨਾ ਲੱਗ ਜਾਏ, ਏਦਾਂ ਮਾਤਾ ਜੀ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ।
ਸਾਰੀਆਂ ਸਾਰੀਆਂ ਆਏ ਪਿਖਿਓ,
ਇਹਨੇ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਰਿਸ਼ਤੇ ਚ ਜਿਹੜੀਆਂ ਸਾਲੀਆਂ ਲੱਗਦੀਆਂ ਸਨ, ਸਾਰੀਆਂ ਸਾਰੀਆਂ ਆਏ ਗਈਆਂ। ਭਾਈ ਸਾਹਿਬ ਬੜੀ ਸੋਹਣੀ ਕਵਿਤਾ ਲਿਖ ਰਿਹਾ ਮਾਂ ਕਵੀ ਜੀ, ਸਾਰੀਆਂ ਸਾਰੀਆਂ ਆਏ ਪਿਖਿਓ, ਜਿੰਨੀਆਂ ਸਾਲੀਆਂ ਲੱਗਦੀਆਂ ਰਿਸ਼ਤੇਦਾਰੀ ਵਿੱਚ, ਉਹ ਸਾਰੀਆਂ ਆਈਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ।
ਬਲਿਹਾਰੀਆਂ ਹੋਇਆ ਮਨ ਕੋ ਬੇਰ ਮਾਨਾ,
ਜਦੋਂ ਦਰਸ਼ਨ ਕਰਦੀਆਂ ਤੇ ਬਲਿਹਾਰ ਜਾਂਦੀਆਂ, ਵਾਰੇ ਵਾਰੇ ਜਾਂਦੀਆਂ, ਉਹਨਾਂ ਦਾ ਮਨ ਬਦੋ ਬਦੀ ਸਤਿਗੁਰੂ ਜੀ ਦੇ ਚਰਨਾਂ ਵੱਲ ਖਿੱਚਿਆ ਜਾ ਰਿਹਾ।
ਬੋਲ ਮਹਾ ਮਧੁਰੇ ਬਚਨਾ,
ਬੜੇ ਮਿੱਠੇ ਮਿੱਠੇ ਬੋਲ ਬੋਲਦੀਆਂ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗੱਲਾਂ ਕਰਦੀਆਂ ਹਨ।
ਹਰਗੋਬਿੰਦ ਆਨੰਦ ਕੋ ਪ੍ਰਗਟਾਨਾ,
ਛੇਵੇਂ ਪਾਤਸ਼ਾਹ ਜੀ ਉਹਨਾਂ ਦੀਆਂ ਬਾਤਾਂ ਦਾ ਬੜੀ ਮਿੱਠੀ ਮਿੱਠੀ ਬੋਲੀ ਵਿੱਚ ਜਵਾਬ ਦਿੰਦੇ ਜੋ ਪੁੱਛਦੀਆਂ, ਉਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਬੋਲਦੇ, ਜਦੋਂ ਬੋਲਦੇ ਤੇ ਸਭ ਦੇ ਅੰਦਰ ਆਨੰਦ ਪ੍ਰਗਟ ਹੁੰਦਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਸਭ ਆਨੰਦਿਤ ਹੋ ਰਹੀਆਂ ਨੇ।
ਯੋ ਮਿਲ ਕੇ ਸਭ ਕੋ ਸ਼ੁਭ ਰੀਤ,
ਏਦਾਂ ਸਾਰੀਆਂ ਇਸਤਰੀਆਂ ਨੂੰ ਘਰ ਵਿੱਚ ਜਿੰਨੀਆਂ ਬੀਬੀਆਂ ਸਨ ਸਭ ਨੂੰ ਮਿਲੇ ਨੇ ਮਹਾਰਾਜ ਛੇਵੇਂ ਪਾਤਸ਼ਾਹ, ਸਭ ਨੂੰ ਦਰਸ਼ਨ ਦਿੱਤੇ ਹਨ।
ਬਿਲਾਸ ਕੇ ਹਾਸ ਕਰੇ ਮਨ ਭਾਏ,
ਬਹੁਤ ਪ੍ਰਕਾਰ ਦੇ ਬਚਨ ਬਿਲਾਸ ਹੋਏ, ਸਭ ਦੇ ਮਨ ਭਾਉਂਦੇ ਬਚਨ ਬਿਲਾਸ ਹੋਏ ਹਨ।
ਜਨ ਸਮੈ ਨਿਕ ਸੇ ਤਬ ਹੀ,
ਜਦੋਂ ਸਾਰੀ ਉਹਨਾਂ ਦੀ ਮਰਿਆਦਾ ਹੋ ਗਈ, ਸਾਰੀਆਂ ਕੁੱਲ ਰੀਤੀਆਂ ਉਹਨਾਂ ਨੇ ਸ਼ਗਨ ਵਗੈਰਾ ਕਰ ਲਏ, ਤਾਂ ਫਿਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਉਥੋਂ ਉੱਠ ਕੇ ਚੱਲਣ ਦੀ ਤਿਆਰੀ ਕੀਤੀ ਤੇ ਬਾਹਰ ਨੂੰ ਨਿਕਲਣ ਲੱਗੇ।
ਜਨ ਵਾਸ ਵੇਖੇ ਹਰ ਗੋਬਿੰਦ ਆਏ,
ਸਭ ਨੂੰ ਦਰਸ਼ਨ ਦੇ ਕੇ ਸਤਿਗੁਰੂ ਜੀ ਆਪਣੇ ਸਹੁਰੇ ਪਰਿਵਾਰ ਦੇ ਘਰੋਂ, ਬਾਬਾ ਨਰਾਇਣ ਦਾਸ ਜੀ ਦੇ ਘਰੋਂ ਚੱਲੇ, ਉਥੇ ਆਏ ਹਨ ਜਿੱਥੇ ਸਾਰੀ ਜੰਜ ਦਾ ਟਿਕਾਓ ਸੀ, ਜਿੱਥੇ ਸਾਰੀ ਜੰਜ ਨੇ ਨਿਵਾਸ ਕੀਤਾ ਹੋਇਆ ਸੀ।
ਸ੍ਰੀ ਗੁਰ ਬੀਚ ਸਭਾ ਕੇ ਸੁਹਾਵਤ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੇ ਸਭਾ ਲੱਗੀ ਹੋਈ ਹੈ ਜਨਵਾਸ ਵਿੱਚ, ਉੱਥੇ ਹੀ ਦੀਵਾਨ ਸਜਿਆ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਿੱਖਾਂ ਦੀ ਸਾਰੀ ਸਭਾ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਹੋਏ ਸਮੀਪ ਤੇ ਸੀਸ ਨਿਵਾਏ,
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਭਾ ਚ ਪਹੁੰਚ ਗਏ, ਪਿਤਾ ਗੁਰਦੇਵ ਦੇ ਕੋਲ ਜਾ ਕੇ ਸੀਸ ਝੁਕਾ ਕੇ ਮੱਥਾ ਟੇਕਿਆ।
ਬੈਠ ਗਏ ਮੁੱਦ ਦੇਤ ਭਏ,
ਔਰ ਜਾ ਕੇ ਬੈਠ ਗਏ ਸਭ ਨੂੰ ਖੇੜਾ ਤੇ ਆਨੰਦ। ਮਹਾਰਾਜ ਛੇਵੇਂ ਪਾਤਸ਼ਾਹ ਜੀ ਲਾੜੇ ਦੇ ਰੂਪ ਚ ਸਜੇ ਬਖਸ਼ਿਸ਼ ਕਰ ਰਹੇ ਨੇ।
ਬਹੁ ਸ਼ੋਭ ਲਏ ਸੋ ਤਾਹਾਂ ਦੇ ਪਤਾਏ,
ਬੜੀ ਸ਼ੋਭਾ ਪਾ ਰਹੇ ਨੇ ਸਾਰੀ ਸਭਾ ਵਿਚ ਬਰਾਤ ਚ ਬੈਠੇ ਸੰਗਤ ਵਿਚ ਬੈਠੇ ਸਤਿਗੁਰੂ, ਔਰ ਬਹੁਤ ਭਾਰੀ ਆਨੰਦ ਸਭ ਦੇ ਹਿਰਦਿਆਂ ਵਿਚ ਪ੍ਰਗਟ ਕਰ ਰਹੇ ਹਨ।
ਬਸੁਰ ਤਿੰਨ ਰਹੇ ਥੇ ਰਕੀਨ,
ਇਸ ਤਰ੍ਹਾਂ ਖਾਲਸਾ ਜੀ ਤਿੰਨ ਦਿਨ ਬਰਾਤ ਰਹੀ ਡੱਲੇ ਪਿੰਡ ਚ, ਉਹਨਾਂ ਦਿਨਾਂ ਵਿਚ ਦੋ ਦੋ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਬਰਾਤਾਂ ਟਿਕਾਓ ਕਰਦੀਆਂ ਸਨ। तो कहिंदे तीन दिन बरात जिहड़ी आ डल्ले पिंड च महाराज छेवें पातशाह जी दी रही।
गुरु सो प्रवीण महा जस छायो।
प्रवीण सतगुरु धन गुरु अर्जन देव साहब दी महिमा सतगुरां दा जस ओ सारे नगर विच छाया इलाके विच छाया होया।
फिर नारायण दास कहियो।
फिर जदो तीन दिन बीत गए सतगुरां ने चलण दी तैयारी कीती भी हुण वापसी चलीए ता बाबा नारायण दास जी ने हाथ जोड़ के बेनती कीती।
सबदाए जको निक साहित रायो।
बेनती करके सतगुरां नूं महला च अपने घर लैके आए बाबा नारायण दास जी। जथा शक्त जिहड़ियां भेटावां बाबा नारायण दास जी ने गुरु चरणां च भेटा करनियां सन के सतगुरु जी साडे घर आए हन, बड़ी किरपा कीती है, दया कीती है, तो जथा शक्त भेटावां भेट करन वास्ते लियांदियां हन।
बोल पठे तब हित बेदा।
महाराज जी नूं घर सद्दिया के महाराज जी हुण डोली विदा करनी है, आप दी किरपा करके घर चरण पाओ।
सुन बादित ब्रिंद बेसाल बजायो।
जदो सारी संगत नूं बरात नूं पता लगा भी हुण डोली चलनी है, वापसी विदायगी होनी है बरात दी, ता उस वेले जिन्ने साज बजाउण वाले सन उना ने सारे साज बजाउणे शुरू कर दिते।
मंद ही मंद गए गुर मंदर।
पंजवें पातशाह बड़े सहजे सहजे कदम पुटदे जमीन ते, ते सहजे सहजे चलदे बाबे नारायण दास दे घर आए।
सुंदर साज समाज सुहायो।
धन गुरु हरगोबिंद साहब जी आए ने, बहुत सारे गुरसिख आए ने नाल, ते बड़ा सोहना राग साज बाबा नारायण दास जी ने घर विच रखिया गुरदेव नूं भेटा करन लई।
तेवर जेवर जेवर है जिम।
अनेक प्रकार दियां सोहणियां भेटावां गुरु चरणां च भेटा करन लई हाजिर कीतियां।
जोत जवाहर की चमकावै।
ओ भेटावां बस्तर आदिक सन जेड़े बहुत जरीदार कपड़े चमक रहे हन।
ओखन संग तुरंगम पखत।
फिर एक घोड़ी लियांदी आ बाबे नारायण दास ने सतगुरां दे चरणां च भेटा करन लई भी साडे वडेरियां ने भाई पारो जी परमहंस ने भी घोड़ी भेटा कीती सी गुरु अमरदास साहब नूं, तो मन च भावना रख के भी सतगुरां दी सवारी लई सोहणी घोड़ी भेट करनी है। बाबा जी ने एक घोड़ी दा प्रबंध कीता बड़ी सुंदर, बड़ी सोहणी शिंगारी होई आ घोड़ी, सोहणी काठी तारू आदिक पा के।
चंचल अंगन ते चप लावै।
कहिंदे ओ घोड़ी बहुत चंचल अंगा वाली है, बहुत तेजी नाल चलण वाली है।
बासन ब्रिंद बेसाल तरे जुत।
गुरु के लंगरां वास्ते बेंत भेटावां भेट कीतियां, बर्तन आदिक भेटा कीते।
दासन के कह पाट सुनावे।
और पाट महाराज जी दा जस गायन कर रहे ने, महाराज जी दी उपमा गायन कर रहे ने।
द्वैकार जोर नारायण दास।
बाबा नारायण दास जी जथा शक्त सारियां सेवावां करन तो बाद हाथ जोड़ के महाराज जी दे चरणा च बेनती कर दे बोले।
मने बेनती गिनती ना सुहावे।
कहन लगे सतगुरु सच्चे पातशाह जीओ, मेरियां गलतियां नूं ना चितारो, मैं औगणा दा भरिया होया हां, आप जी दी सेवा नहीं कर सकिया, गरीब नवाज पातशाह मेरियां औगणा दी गिनती मिनती ना करियो।
और कछु ना बनियो मुझते।
महाराज जी मैं होर कोई सेवा टहल आप जी दी नहीं कर सकिया।
एक दासी दई हित सेव तुम्हारी।
महाराज केवल अपनी कन्या आप जी दे साहबजादे दे लड़ ला सकिया, जो आप जी दे घर दी सेवा करेगी, आप जी दे घर दी टहल करेगी।
आप को नाम अनाथ को नाथ।
महाराज जी तुहाडा नाम है अनाथा दे नाथ, तुसी अनाथा दे नाथ हो गरीब नवाज, मैनू भी आके आप जी ने सनाथ कीता है।
राख लई पातयान हमारी।
महाराज आप जी ने बड़ा ही तरस कीता आके साडे घर, मेरी पत रख ली है महाराज, मेरी लाज रख ली है महाराज, आप जी मेरी लाज रखण वाले, मेरे मेरी पैज रखण वाले गरीब नवाज हो।
दोनों लोक सहाय करो।
महाराज मेरी बेनती है कि आप जी कृपा करके दया करके दोहां जहाना च मेरी रखिया करो। बाबा नारायण दास जी बेनती कर दे पंजवें पातशाह, महाराज इस लोक विच भी रखिया करो, ਤੇ ਪਰਲੋਕ ਵਿੱਚ ਵੀ ਸਹਾਈ ਹੋਇਓ।
ਸੋ ਕਰੋੜਾਂ ਕੀ ਕਰ ਤੇ ਰਖਵਾਰੀ,
ਮਹਾਰਾਜ ਕਰੋੜਾਂ ਦੀ ਰਖਵਾਲੀ ਕਰਦੇ ਹੋ ਤੁਸੀਂ, ਗਿਣਤੀ ਮਿਣਤੀ ਥੋੜੀ ਆ ਗਿਣਾ ਜਿਨ੍ਹਾਂ ਦੀ ਰੱਖਿਆ ਕਰਦੇ ਹੋ, ਮਹਾਰਾਜ ਮੇਰੀ ਵੀ ਰੱਖਿਆ ਕਰਿਓ, ਲੋਕ ਵਿੱਚ ਵੀ ਮੈਨੂੰ ਰੱਖ ਲਿਓ, ਪਰਲੋਕ ਵਿੱਚ ਵੀ ਮੈਨੂੰ ਰੱਖ ਲਿਓ, ਗਰੀਬ ਨਵਾਜ ਦੋਵੇਂ ਥਾਂ ਰੱਖੇ ਗੁਰਸੂਰੇ। ਮਹਾਰਾਜ ਤੁਸੀਂ ਸੂਰਮੇ ਗੁਰੂ ਹੋ, ਦੋਵਾਂ ਜਹਾਨਾਂ ਵਿੱਚ ਰੱਖਣ ਵਾਲੇ, ਜੇ ਕਰੋੜਾਂ ਨੂੰ ਰੱਖਿਆ ਤੇ ਮੈਨੂੰ ਵੀ ਰੱਖ ਲਿਓ।
ਮੈਂ ਪਕੜਿਓ ਇੱਕ ਦਾ ਮਨ ਆਪ ਕੋ,
ਮਹਾਰਾਜ ਮੈਂ ਕੇਵਲ ਇੱਕ ਆਪ ਜੀ ਦਾ ਪੱਲਾ ਪਕੜਿਆ, ਆਪ ਜੀ ਦਾ ਆਸਰਾ ਗ੍ਰਹਿਣ ਕੀਤਾ ਹੈ।
ਆਇਓ ਸ਼ਰਨ ਲਏ ਉਪਕਾਰੀ,
ਮਹਾਰਾਜ ਤੁਹਾਨੂੰ ਪਰ ਉਪਕਾਰੀ ਜਾਣ ਕੇ ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੈਨੂੰ ਰੱਖ ਲਿਓ ਗਰੀਬ ਨਵਾਜ, ਮੈਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਜਿਹੋ ਜਿਹਾ ਵੀ ਹਾਂ ਬੁਰਾ ਭਲਾ ਮਹਾਰਾਜ ਤੁਹਾਡਾ ਹਾਂ, ਬੁਰੇ ਭਲੇ ਹਮ ਥਾਰੇ। ਹੇ ਗਰੀਬ ਨਵਾਜ ਅਸੀਂ ਤੁਹਾਡੇ ਹੀ ਹਾਂ, ਤੁਹਾਡੇ ਹੀ ਸਦੀਵਾਂਗੇ।
ਮੈਂ ਸਮਤਾ ਕੋ ਸਮਰੱਥ ਨਹੀਂ,
ਮਹਾਰਾਜ ਮਤਾ ਕਿਤੇ ਦੁਨੀਆਂ ਦੇ ਲੋਕ ਕੱਖ ਨੇ, ਗੁਰੂ ਅਰਜਨ ਦੇਵ ਸਾਹਿਬ ਦਾ ਕੁੜਮ ਹੈ ਨਾਰਾਇਣ ਦਾਸ, ਤੇ ਕੁੜਮ ਤਾਂ ਹੁੰਦੇ ਆ ਬਰਾਬਰੀ ਵਾਲੇ, ਮਹਾਰਾਜ ਮੇਰੇ ਚ ਤਾਕਤ ਨਹੀਂ ਕਿ ਮੈਂ ਤੁਹਾਡੀ ਸਮਤਾ ਕਰ ਸਕਾਂ, ਨਾ ਹੀ ਕੋਈ ਦੁਨੀਆਂ ਵਿੱਚ ਹੋਰ ਵਿਅਕਤੀ ਤੁਹਾਡੀ ਸਮਤਾ ਕਰ ਸਕਦਾ, ਤੁਸੀਂ ਸਭ ਤੋਂ ਵੱਡੇ ਹੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਮੈਂ ਤੁਹਾਡੀ ਸਮਤਾ ਨਹੀਂ ਕਰ ਸਕਦਾ, ਨਾ ਹੀ ਮੈਂ ਦੁਨਿਆਵੀ ਕੁੜਮਾਚਾਰੀ ਦੇ ਸੰਬੰਧ ਨੂੰ ਜਾਣਦਾ ਹਾਂ, ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਦਾਸ ਹਾਂ, ਮੇਰੇ ਤੇ ਕਿਰਪਾ ਕਰਿਓ, ਮੈਨੂੰ ਦਾਸ ਜਾਣ ਕੇ ਨਵਾਜਿਓ।
ਜਿਮ ਰੰਚਕ ਮੇਰੇ ਅਗਾਰੀ ਕਹਾ,
ਮਹਾਰਾਜ ਇੱਕ ਘਾਹ ਦਾ ਛੋਟਾ ਜਿਹਾ ਕਿਣਕਾ ਜਾਂ ਰੇਤ ਦਾ ਇੱਕ ਕਿਣਕਾ ਪਹਾੜ ਦੀ ਬਰਾਬਰੀ ਨਹੀਂ ਕਰ ਸਕਦਾ, ਨਿਗਾ ਜਾ ਇੱਕ ਰੇਤ ਦਾ ਕਿਣਕਾ ਪਹਾੜ ਦੇ ਤੁਲ ਤਾਂ ਨਹੀਂ ਹੋ ਸਕਦਾ। ਮਹਾਰਾਜ ਮੈਂ ਜਿੱਡਾ ਵੱਡਾ ਮਰਜ਼ੀ ਬਣ ਜਾਵਾਂ ਪਰ ਪਾਤਸ਼ਾਹ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਗਰੀਬ ਨਵਾਜ ਸਾਹਿਬ ਜੀ ਮੈਂ ਤੁਹਾਡਾ ਦਾਸ ਹਾਂ, ਮੇਰੇ ਵੱਡੇ ਵੀ ਤੁਹਾਡੇ ਦਾਸ ਸਨ, ਤੇ ਕਿਰਪਾ ਕਰਿਓ ਜਿਹੜੀਆਂ ਮੇਰੀਆਂ ਆਉਣ ਵਾਲੀਆਂ ਕੁੱਲਾਂ ਹੋਵਣ ਉਹ ਵੀ ਤੁਹਾਡੇ ਦਾਸ ਹੀ ਸਦੀਵਨ, ਉਹ ਵੀ ਤੁਹਾਡੇ ਚਰਨਾਂ ਦੇ ਦਾਸ ਹੋਵਣ।
ਆਪਣੇ ਨਾਮ ਕੀ ਲਾਜ ਰੱਖੀ,
ਮਹਾਰਾਜ ਤੁਸੀਂ ਆਪਣੇ ਨਾਮ ਦੀ ਲਾਜ ਰੱਖੀ ਹੈ, ਕਿਉਂਕਿ ਦੁਨੀਆਂ ਵਿੱਚ ਇਹੀ ਪ੍ਰਸਿੱਧ ਸੀ ਵੀ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਹੈ, ਮੈਨੂੰ ਕੌਣ ਜਾਣਦਾ ਮਹਾਰਾਜ, ਮੇਰੇ ਵਰਗੇ ਤਾਂ ਖਬਰੇ ਕਿੰਨੇ ਕਿੰਨੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣੇ ਨਾਮ ਦੀ ਲਾਜ ਰੱਖੀ ਹੈ ਕਿ ਮੈਂ ਤੁਹਾਡਾ ਸਦੀਂਦਾ ਹਾਂ, ਤੇ ਤੁਸੀਂ ਆਪਣੇ ਨਾਮ ਦੀ ਬਿਰਦ ਦੀ ਪੈਜ ਰੱਖੀ ਹੈ।
ਵਡਿਆਈ ਦਈ ਘਰ ਆਏ ਹਾਂ,
ਮਹਾਰਾਜ ਆਪ ਜੀ ਆਪ ਆਏ ਹੋ ਘਰ ਵਿੱਚ ਆ ਕੇ ਮੈਨੂੰ ਵਡਿਆਈ ਬਖਸ਼ੀ ਹੈ। ਮਹਾਰਾਜ ਮੈਂ ਐਸੀ ਕਿਹੜੀ ਸ਼ਬਦਾਵਲੀ ਵਰਤਾਂ, ਕਿਵੇਂ ਤੁਹਾਡੀਆਂ ਸਿਫਤਾਂ ਕਰਾਂ, ਮਹਾਰਾਜ ਕਿਵੇਂ ਕਹਾਂ ਕਿ ਤੁਸੀਂ ਕਿੱਡੀ ਵੱਡੀ ਕਿਰਪਾ ਕੀਤੀ ਹੈ, ਮੇਰੇ ਕੋਲ ਸ਼ਬਦ ਵੀ ਨਹੀਂ ਔੜਦੇ।
ਸ੍ਰੀ ਗੁਰੂ ਸ਼੍ਰੋਣ ਸੁਣੀ ਬੇਨਤੀ,
ਜਦੋਂ ਬਾਬਾ ਨਾਰਾਇਣ ਦਾਸ ਜੀ ਨੇ ਨੇਤਰ ਭਿਗੋ ਕੇ, ਨਾਲੇ ਨੇਤਰਾਂ ਚ ਨੀਰ ਵਹਿੰਦਾ, ਨਾਲੇ ਬੇਨਤੀਆਂ ਕਰੀ ਜਾਂਦੇ, ਮਹਾਰਾਜ ਰੱਖ ਲਓ ਰਾਖ ਲਿਓ ਹਮ ਤੇ ਬਿਗੜੀ, ਮਹਾਰਾਜ ਸਾਡੇ ਕੋਲ ਤਾਂ ਸਦਾ ਹੀ ਵਿਗੜਦੀ ਹੈ, ਅਸੀਂ ਤਾਂ ਸਦਾ ਹੀ ਵਿਗਾੜ ਕਰਦੇ ਹਾਂ, ਤੁਸੀਂ ਆਪ ਕਿਰਪਾ ਕਰਕੇ ਰੱਖ ਲਿਓ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਡ ਪਗਰੀ, ਮਹਾਰਾਜ ਸੱਚੇ ਪਾਤਸ਼ਾਹ ਨਾ ਮੇਰਾ ਕੋਈ ਸੀਲ ਸੁਭਾਅ ਹੈ, ਨਾ ਮੈਂ ਕੋਈ ਜਪ ਕੀਤਾ, ਨਾ ਭਗਤੀ ਕੀਤੀ ਹੈ, ਨਾ ਮੇਰਾ ਕੋਈ ਕਰਮ ਚੰਗਾ ਹੈ, ਮੈਂ ਤਾਂ ਟੇਢੇ ਰਾਹਾਂ ਤੇ ਚੱਲਣ ਵਾਲਾ ਹਾਂ, ਤੁਸੀਂ ਰਖਵਾਲੇ ਹੋ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਰੱਖ ਲਿਓ। ਜਦੋਂ ਬਾਬਾ ਨਾਰਾਇਣ ਦਾਸ ਜੀ ਨੇ ਉਹ ਬੇਨਤੀਆਂ ਕੀਤੀਆਂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਏ ਸੁਣ ਕੇ।
ਧੰਨ ਧੀਰਜ ਦੀਨ ਪ੍ਰਵੀਨ ਮਹਾ,
ਮਹਾਨ ਪ੍ਰਵੀਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਧੀਰਜ ਦਿੱਤਾ ਬਾਬਾ ਨਾਰਾਇਣ ਦਾਸ ਜੀ ਨੂੰ, ਹੌਸਲਾ ਦਿੰਦਿਆਂ ਧੀਰਜ ਦਿੰਦਿਆਂ ਬੋਲੇ,
ਸਾਧ ਹੀ ਸਾਧ ਹੈ ਤੁਜ ਕੋ,
ਮਹਾਰਾਜ ਜੀ ਕਹਿੰਦੇ ਸਾਬਾਸ਼ ਹੈ ਬਾਬਾ ਨਾਰਾਇਣ ਦਾਸ ਜੀ, ਸਾਬਾਸ਼ ਹੈ ਤੁਹਾਡੇ, ਸਾਬਾਸ਼ ਹੈ ਤੁਹਾਡੀ ਭਾਵਨਾ ਦੇ, ਸਾਬਾਸ਼ ਹੈ ਤੁਹਾਡੀ ਇਸ ਨਿਮਰਤਾ ਦੇ, ਸਾਬਾਸ਼ ਹੈ ਤੁਹਾਡੀ ਇਸ ਸੇਵਾ ਦੇ, ਸਾਬਾਸ਼ ਹੈ ਤੁਹਾਡੀ ਇਸ ਜੁਗਤ ਤੇ ਮੁਕਤ ਦੇ, ਜੋ ਬੜੇ ਪ੍ਰੇਮ ਤੇ ਸਨੇਮਰ ਭਾਵ ਨਾਲ ਬੇਨਤੀਆਂ ਕੀਤੀਆਂ, ਇਸ ਬੇਨਤੀਆਂ ਨੂੰ ਸਾਬਾਸ਼ ਹੈ, ਸਾਬਾਸ਼ ਹੈ ਜਿਹਨੂੰ ਗੁਰਦੇਵ ਨੇ ਆਪ ਸਾਬਾਸ਼ ਦਿੱਤੀ ਹੋਵੇ। ਗੁਰੂ ਖਾਲਸਾ ਜੀ ਉਹਦੇ ਵਰਗੇ ਭਾਗ ਕਿਹਦੇ ਹੋ ਸਕਦੇ ਆ ਸੰਸਾਰ ਚ, ਜਿਹਨੂੰ ਦੀਨ ਦੁਨੀਆਂ ਦੇ ਮਾਲਕ ਨੇ ਸਾਨੂੰ ਕੋਈ ਪ੍ਰਤਿਸ਼ਠਿਤ ਵਿਅਕਤੀ ਮੋਢੇ ਤੇ ਹੱਥ ਧਰ ਕੇ ਸਵਾਸ਼ ਦੇ ਦੇਣਾ ਤੇ ਅਸੀਂ ਫੁੱਲਿਆ ਨਹੀਂ ਸਮਾਉਂਦੇ ਕਿ ਫਲਾਣੇ ਨੇ ਸਾਨੂੰ ਸਵਾਸ਼ ਦੇ ਦਿੱਤੀ ਹੈ। ਤੇ ਜਦੋਂ ਦੇਨ ਦੁਨੀਆਂ ਦੇ ਮਾਲਕ ਨੇ ਆਪ ਪਰਮੇਸ਼ਵਰ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਬਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਨੇ ਜਦੋਂ ਬਾਬਾ ਜੀ ਨੂੰ ਸਵਾਸ਼ ਦਿੱਤੀ ਹੋਵੇਗੀ ਤੇ ਬਾਬਾ ਜੀ ਦੇ ਕਿੱਡੇ ਵੱਡੇ ਭਾਗ ਹੋਣਗੇ। ਧਨ ਹਨ ਧਨ ਹਨ ਧਨ ਹਨ ਬਾਬਾ ਨਾਰਾਇਣ ਦਾਸ ਜੀ ਤੁਸੀਂ ਧਨ ਹੋ ਧਨ ਹੋ ਧਨ ਹੋ।
ਸਤਿ ਸ੍ਰੀ ਅਕਾਲ
ਮਹਾਰਾਜ ਜੀ ਕਹਿੰਦੇ ਸਵਾਸ਼ ਹੈ ਬਾਬਾ ਨਾਰਾਇਣ ਦਾਸ ਜੀ ਤੁਹਾਡੇ ਸਵਾਸ਼ ਹੈ।
ਬਹੁ ਦੀਨਸ ਦੀਨ ਹੀ ਬਾਕ ਕਹਾ
ਮਹਾਰਾਜ ਜੀ ਕਹਿੰਦੇ ਬਹੁਤ ਕੁਝ ਦੇ ਦਿੱਤਾ ਬਾਬਾ ਨਾਰਾਇਣ ਦਾਸ ਜੀ ਤੁਸੀਂ ਆਪਣੇ ਕੋਲ ਰੱਖਿਆ ਹੀ ਨਹੀਂ ਕੁਝ ਸਭ ਕੁਝ ਹੀ ਤਾਂ ਦੇ ਦਿੱਤਾ ਸਾਨੂੰ ਤੁਸੀਂ ਤਾਂ ਆਪਣੇ ਪਾਸ ਕੁਝ ਰੱਖਿਆ ਹੀ ਨਹੀਂ ਹੈ ਸਭ ਕੁਝ ਹੀ ਸਾਨੂੰ ਦੇ ਦਿੱਤਾ ਹੈ।
ਸ੍ਰੀ ਹਰ ਗੋਬਿੰਦ ਸੰਗ ਦਮੋਦਰੀ
ਕਿਉਂ ਮਹਾਰਾਜ ਜੀ ਨੇ ਬਚਨ ਕਰਕੇ ਬਾਬਾ ਨਾਰਾਇਣ ਦਾਸ ਜੀ ਨੂੰ ਧੀਰਜ ਦਿੱਤਾ ਹੈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਮਾਤਾ ਦਮੋਦਰੀ ਜੀ ਆਪਣੇ ਮਹਿਲਾਂ ਨੂੰ ਨਾਲ ਲਿਆ ਹੈ।
ਦਾਇਜ ਬੀਚ ਧਰਿਓ ਸਮੁਦਾਈ
ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਬੈਠੇ ਨੇ ਬਾਬਾ ਨਾਰਾਇਣ ਦਾਸ ਜੀ ਔਰ ਉਹਨਾਂ ਦੀ ਘਰਵਾਲੀ ਨੇ ਆਪਣੀ ਸਪੁੱਤਰੀ ਮਾਤਾ ਦਮੋਦਰੀ ਜੀ ਨੂੰ ਲਿਆਂਦਾ ਛੇਵੇਂ ਪਾਤਸ਼ਾਹ ਜੀ ਦੇ ਨਾਲ ਬਿਠਾਇਆ।
ਪਾਨ ਲੇ ਪਾਨ ਮੈਂ ਕੀਨ ਸਭੀ ਬਿਦ
ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਦੇ ਆਖਿਆ ਮਹਾਰਾਜ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮੇਰੀ ਸੇਵਾ ਪ੍ਰਵਾਨ ਕਰਿਓ ਮੇਰੀ ਸੇਵਾ ਥਾਏ ਪਾਇਓ
ਡੋਰਾ ਮੰਗਾਏ ਲਿਓ ਤਿਸ ਥਾਈ
ਮਹਾਰਾਜ ਜੀ ਨੇ ਉਸੇ ਵੇਲੇ ਡੋਲਾ ਮੰਗਵਾਇਆ ਹੈ।
ਦਿਨ ਬਿਠਾਏ ਸੁਤਾ ਤਿਸ ਮੈਂ
ਬੜੇ ਸਤਿਕਾਰ ਨਾਲ ਬਾਬਾ ਨਾਰਾਇਣ ਦਾਸ ਜੀ ਔਰ ਉਹਨਾਂ ਦੀ ਘਰਵਾਲੀ ਨੇ ਮਾਤਾ ਦਮੋਦਰੀ ਜੀ ਨੂੰ ਡੋਲੇ ਦੇ ਵਿੱਚ ਬੜੇ ਸਤਿਕਾਰ ਨਾਲ ਬਿਠਾਇਆ।
ਘਰ ਤਿਨਕ ਸੇਤਰੀ ਬਾਹਰ ਆਈ
ਕਹਿੰਦੇ ਡੋਲੀ ਚ ਬੈਠੇ ਨੇ ਮਾਤਾ ਦਮੋਦਰੀ ਜੀ ਔਰ ਘਰ ਦੇ ਵਿੱਚੋਂ ਡੋਲੀ ਬਾਹਰ ਲਿਆਂਦੀ ਕਹਾਰਾਂ ਨੇ ਚੁੱਕ ਕੇ ਨਾਲ ਦੀਆਂ ਜਿਹੜੀਆਂ ਇਸਤਰੀਆਂ ਸਨ ਚੱਲ ਕੇ ਬਾਹਰ ਆਈਆਂ ਹਨ।
ਰੋਦਤ ਹੈ ਗਰ ਸੰਗ ਲਗਾਵਤ
ਛੋੜੇ ਦੀ ਪੀੜਾ ਹੈ ਉਹਨਾਂ ਸਖੀਆਂ ਨੂੰ ਜਿਹੜੀਆਂ ਮਾਤਾ ਦਮੋਦਰੀ ਨਾਲ ਸਨੇਹ ਕਰਦੀਆਂ ਮਾਤਾ ਦਮੋਦਰੀ ਜੀ ਦੇ ਗਲ ਲਗ ਲਗ ਕੇ ਬਹੁਤ ਸਾਰੀਆਂ ਇਸਤਰੀਆਂ ਰੋਂਦੀਆਂ ਮਾਤਾ ਦਮੋਦਰੀ ਜੀ ਦੇ ਸਤਿਕਾਰਯੋਗ ਮਾਤਾ ਜੀ ਆਪਣੇ ਨੇਤਰਾਂ ਚੋਂ ਨੀਰ ਵਹਾਉਂਦੇ ਹਨ।
ਮਾਤ ਮੇਲਾ ਬੜ ਨੇਹੋ ਜਨਾਈ
ਆਪਣੇ ਮਨ ਦਾ ਨੇਹੋ ਜਣਾਉਂਦੇ ਮਾਤਾ ਜੀ ਮਾਤਾ ਦਮੋਦਰੀ ਜੀ ਦੇ ਨਾਲ ਬਹੁਤ ਜ਼ਿਆਦਾ ਭਾਰੀ ਪ੍ਰੀਤ ਜਾਈ ਕੁੱਖ ਦੀ ਵਿਦਾ ਕਰ ਰਹੇ ਹਨ। ਸੁਭਾਵਕ ਸੀ ਵਿਛੋੜੇ ਦੀ ਪੀੜਾ ਤਾਂ ਹੋਣੀ ਸੀ।
ਦੇਰ ਲੱਗੇ ਫਿਰ ਮੇਲੇ
ਕਹਿੰਦੇ ਦੇਰ ਲੱਗੇਗੀ ਨਾਲ ਜਿੰਨੇ ਲੋਕ ਸਨ ਉਹ ਕਹਿੰਦੇ ਭਾਈ ਹੁਣ ਦੇਰੀ ਨਾ ਕਰੋ ਏਦਾਂ ਮਿਲਣ ਲੱਗੇ ਤੇ ਬਹੁਤ ਸਮਾਂ ਲੱਗੇਗਾ।
ਹਟ ਜਾਓ ਨਾਰਾਇਣ ਦਾਸ ਕਹਿਓ
ਬਾਬੇ ਨਾਰਾਇਣ ਦਾਸ ਨੇ ਕੋਲੋਂ ਇਸਤਰੀਆਂ ਕਿਉਂਕਿ ਛੱਡਦੀਆਂ ਨਹੀਂ ਸਨ ਬਾਬਾ ਨਾਰਾਇਣ ਦਾਸ ਜੀ ਨੇ ਆਖਿਆ ਹੁਣ ਚਲੋ ਪਿੱਛੇ ਹਟ ਜਾਓ ਇੱਥੋਂ ਦੇਰੀ ਲੱਗੇਗੀ ਮੇਰੇ ਵੱਡੇ ਭਾਗ ਨੇ ਕਿ ਮੇਰੀ ਧੀ ਰਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਨੂੰਹ ਬਣੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਦੀ ਦਾਸੀ ਬਣੀ ਹੈ ਇਸ ਕਰਕੇ ਰੋਵੋ ਨਾ ਭਾਈ ਇਹ ਸਤਿਗੁਰੂ ਸੱਚੀ ਪਾਤਸ਼ਾਹ ਜੀ ਦੀ ਦਇਆ ਤੇ ਕਿਰਪਾ ਵਰਤੀ ਹੈ।
ਹੋਏ ਬੇਦਾ ਗਮਨ ਜਬ ਹੀ
ਹੋਇਓ ਡੋਲੀ ਲੈ ਕੇ ਸਤਿਗੁਰੂ ਸੱਚੀ ਪਾਤਸ਼ਾਹ ਜੀ ਵਿਦਾ ਹੋਏ ਡੱਲੇ ਪਿੰਡ ਤੋਂ
ਬਰਖਾ ਧੰਨ ਕੀ ਬਹੁ ਦੀਨ ਲਹਿਓ
ਬਹੁਤ ਸਾਰੇ ਦੀਨ ਗਰੀਬੜੇ ਆਏ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਵਧਾਈ ਹੋਵੇ ਸਾਡੀ ਝੋਲੀ ਵਧਾਈ ਪਾਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਆਪਣਾ ਪੁੱਤ ਵਿਆਹ ਕੇ ਚੱਲੇ ਜੇ ਸਾਨੂੰ ਵਧਾਈ ਦੇ ਕੇ ਜਾਓ ਬਹੁਤਿਆਂ ਦੀਆਂ ਝੋਲੀਆਂ ਸਤਿਗੁਰਾਂ ਨੇ ਦਾਨ ਨਾਲ ਭਰੀਆਂ ਹਨ।
ਸ੍ਰੀ ਹਰ ਗੋਬਿੰਦ ਦਲਹੋ ਤੇ ਦੁਲਹੀ
ਗੁਰੂ ਹਰਗੋਬਿੰਦ ਸਾਹਿਬ ਜੀ ਲਾੜੇ ਦੇ ਰੂਪ ਚ ਨਾਲ ਨਾਲ ਡੋਲੀ ਦੇ ਜਾ ਰਹੇ ਨੇ
ਚੱਲਿਆ ਕੇ ਸੋ ਅਸ਼ਰ ਬਹਿਓ
ਮਾਤਾ ਦਮੋਦਰੀ ਜੀ ਦੇ ਨੇਤਰਾਂ ਵਿੱਚੋਂ ਵੀ ਨੀਰ ਵਹਿ ਰਿਹਾ
ਉਪਰ ਕੋ ਬਾਰ ਡਰਤ ਹੈ ਬਿਤ
ਬਹੁਤ ਸਾਰੇ ਗਰੀਬੜੇ ਆਉਂਦੇ ਜਿਨ੍ਹਾਂ ਤੇ ਧਨ ਦੀ ਵਰਖਾ ਹੋ ਰਹੀ ਹੈ
ਦਾਰਿਦ ਰੰਕਨ ਬ੍ਰਿੰਦ ਦਹਿਓ
ਕਹਿੰਦੇ ਬਹੁਤ ਗਰੀਬੜਿਆਂ ਦੀ ਗਰੀਬੀ ਦੂਰ ਹੋ ਗਈ ਇੰਨਾ ਧਨ ਪ੍ਰਾਪਤ ਹੋਇਆ
ਪ੍ਰਾਤਨ ਸਾਥ ਨਾਰਾਇਣ ਦਾਸ
ਬਾਬਾ ਨਾਰਾਇਣ ਦਾਸ ਜੀ ਆਪਣੇ ਭਰਾਵਾਂ ਦੇ ਨਾਲ ਨਾਲ
ਰਹੋ ਮਗ ਕੇਤਕ ਸ਼੍ਰੀ ਗੁਰ ਜਾਨਾ।
ਸਤਿਗੁਰੂ ਜੀ ਨੂੰ ਕਾਫੀ ਅੱਗੇ ਤੱਕ ਵਿਦਾ ਕਰਨ ਵਾਸਤੇ ਨਾਲ ਗਏ ਸਤਿਕਾਰ ਵਜੋਂ।
ਆਪ ਖਰੇ ਹੋਏ ਤੀਰ ਬੁਲਾਏ।
ਜਦੋਂ ਮਹਾਰਾਜ ਜੀ ਨੇ ਵੇਖਿਆ ਵੀ ਬਾਬਾ ਨਰਾਇਣ ਦਾਸ ਜੀ ਕਾਫੀ ਅੱਗੇ ਤਾਂ ਹੀ ਨਾਲ ਆ ਗਏ ਹੈ, ਤੇ ਮਹਾਰਾਜ ਜੀ ਨੇ ਬੁਲਾ ਕੇ ਬਾਬਾ ਨਰਾਇਣ ਦਾਸ ਜੀ ਨੂੰ ਬਚਨ ਕਿਹਾ।
ਬਾਕ ਕਹਿਓ ਹਟੀਏ ਨੇ ਜਥਾਨਾ।
ਆਖਿਆ ਨਰਾਇਣ ਦਾਸ ਜੀ ਹੁਣ ਤੁਸੀਂ ਜਾਓ ਵਾਪਸ ਵਿਦਾ ਹੋ ਕੇ ਘਰ ਨੂੰ ਪਰਤੋ।
ਯੋ ਸੁਨ ਕੈ ਬੇਨਤੀ ਬਹੋ ਕੀਨ।
ਜਦੋਂ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਤੇ ਬਾਬਾ ਜੀ ਕਹਿੰਦੇ ਮਹਾਰਾਜ ਥੋੜਾ ਜਾ ਹੋਰ ਚੱਲ ਲਈਏ ਆਪ ਜੀ ਦੇ ਨਾਲ ਭਾਵਨਾ ਪ੍ਰਗਟ ਕਰਦਿਆਂ। ਮਹਾਰਾਜ ਜੀ ਕਹਿੰਦੇ ਕਿੰਨਾ ਕੁ ਚੱਲੋਗੇ ਨਾਲ, ਅਸੀਂ ਤਾਂ ਹੁਣ ਅੱਗੇ ਜਾਣਾ ਹੀ ਆ ਸ੍ਰੀ ਅੰਮ੍ਰਿਤਸਰ ਸਾਹਿਬ, ਤੁਸੀਂ ਵਾਪਸ ਜਾਓ ਘਰ ਨੂੰ ਪਰਤੋ। ਤੇ ਫਿਰ ਬਾਬਾ ਨਰਾਇਣ ਦਾਸ ਜੀ ਨੇ ਬੇਨਤੀ ਕੀਤੀ।
ਛਿਮੋ ਅਪਰਾਧ ਮੈਂ ਕੀਨੋ ਮਹਾਨਾ।
ਬੇਨਤੀ ਕੀ ਕੀਤੀ? ਮਹਾਰਾਜ ਮੈਂ ਬੜਾ ਵੱਡਾ ਅਪਰਾਧ ਕੀਤਾ, ਮੈਨੂੰ ਮਾਫ ਕਰ ਦਿਓ। ਬਾਬਾ ਨਰਾਇਣ ਦਾਸ ਜੀ ਵੇਖੋ ਇਹ ਨਿਮਰਤਾ ਆ ਸਿੱਖ ਦੀ ਭਾਵਨਾ। ਮਹਾਰਾਜ ਮੇਰੇ ਕੋਲੋਂ ਬੜਾ ਵੱਡਾ ਅਪਰਾਧ ਹੋਇਆ ਤੇ ਕਿਰਪਾ ਕਰਕੇ ਮੇਰਾ ਅਪਰਾਧ ਖਿਮਾ ਕਰ ਦਿਓ।
ਆਪਣੇ ਧਾਮ ਬੁਲਾਏ ਪਠੇ।
ਅਪਰਾਧ ਕੀ ਕੀਤਾ ਕਿ ਮੈਂ ਤੁਹਾਨੂੰ ਆਪਣੇ ਘਰ ਸੱਦਿਆ, ਆਪ ਤੁਹਾਡੇ ਚਰਨਾਂ ਚ ਨਹੀਂ ਆਇਆ। ਮੇਰੇ ਕੋਲੇ ਅਪਰਾਧ ਹੋਇਆ ਕਿ ਤੁਹਾਨੂੰ ਖੇਚਲਾ ਦਿੱਤੀ ਆ ਮਹਾਰਾਜ, ਕਿ ਤੁਹਾਨੂੰ ਆਪਣੇ ਘਰ ਸੱਦਿਆ ਹੈ।
ਜਗ ਕੇ ਗੁਰ ਪੂਜਨਾ ਮਾਨ ਪਛਾਣਾ।
ਮਹਾਰਾਜ ਤੁਸੀਂ ਜਗਤ ਦੇ ਪੂਜਨੀ ਹੋ, ਮੈਂ ਤੁਹਾਡਾ ਇਹ ਮਾਣ ਨਹੀਂ ਪਛਾਣਿਆ ਕਿ ਤੁਸੀਂ ਤੁਹਾਨੂੰ ਮੈਂ ਆਪਣੇ ਘਰ ਸੱਦਾ ਭੇਜ ਕੇ ਬੁਲਾਇਆ।
ਚਾਰ ਦਿਸ਼ਾ ਨਾਰ ਦੇਖਣ ਕੇ ਹਿਤ।
ਮਹਾਰਾਜ ਚਾਰਾਂ ਦਿਸ਼ਾਵਾਂ ਦੇ ਲੋਕ ਤੁਹਾਡੇ ਦਰਸ਼ਨ ਕਰਨ ਲਈ, ਕੋਈ ਕਾਬਲ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਮੁਲਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਕਸ਼ਮੀਰ ਤੋਂ, ਕੋਈ ਉੜੀਸਾ ਤੋਂ, ਕੋਈ ਪਟਨੇ ਤੋਂ, ਮਹਾਰਾਜ ਏਡੀ ਏਡੀ ਦੂਰੋਂ ਸੰਗਤ ਆਉਂਦੀ ਆ ਤੁਹਾਡੇ ਦਰਸ਼ਨ ਕਰਨ।
ਪੰਥ ਉਲੰਘਤ ਦੂਰ ਤੇ ਆਵੇ।
ਸੈਂਕੜੇ ਮੀਲਾਂ ਦਾ ਕੂਹਾਂ ਦਾ ਪੰਧ ਮੁਕਾ ਕੇ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਆਉਂਦੀਆਂ।
ਦੇਤ ਆਕੁਰ ਥੇਰੇ ਕਰ ਜੋਰ।
ਔਰ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਭਿਟਾਵਾਂ ਅਰਪਣ ਕਰਦੀਆਂ ਨੇ ਸੰਗਤਾਂ।
ਅਨੇਕ ਮਨੋਰਥ ਆਪ ਤੇ ਪਾਵੇ।
ਤੁਹਾਡੇ ਕੋਲ ਆ ਕੇ ਅਨੇਕ ਪ੍ਰਕਾਰ ਦੇ ਮਨੋਰਥ ਪੂਰਨ ਕਰਦੀਆਂ ਹਨ।
ਰਾਉ ਕੈ ਰੰਕ ਤਜੈ ਸਭ ਸ਼ੰਕ।
ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਰੰਕ ਹੈ, ਆਪਣੀ ਸ਼ੰਕਾ ਛੱਡ ਕੇ
ਹਰੇ ਸ਼ਰਦਾ ਪਦ ਕੰਜ ਮਨਾਵੇ।
ਤੁਹਾਡੇ ਚਰਨਾਂ ਨੂੰ ਆ ਕੇ ਮਨਾਉਂਦੇ ਆ, ਤੁਹਾਡੇ ਚਰਨਾਂ ਤੇ ਸ਼ਰਧਾ ਧਾਰ ਕੇ ਮੱਥਾ ਟੇਕਦੇ ਹਨ।
ਮੈਂ ਮਤ ਹੀਨ ਨਾ ਜਾਣਿਓ ਕਛੂ।
ਪਰ ਮਹਾਰਾਜ ਮੈਂ ਮਤ ਤੋਂ ਹੀਣਾ, ਮੈਂ ਤੁਹਾਡੀ ਇਹ ਮਹਿਮਾ ਨੂੰ ਨਹੀਂ ਜਾਣਿਆ। ਆਪ ਆਉਣ ਦੀ ਬਜਾਏ ਤੁਹਾਨੂੰ ਆਪਣੇ ਘਰੇ ਸੱਦਿਆ, ਇਹ ਮੇਰੇ ਕੋਲ ਵੱਡਾ ਅਪਰਾਧ ਹੋਇਆ, ਮੈਨੂੰ ਖਿਮਾ ਕਰ ਦਿਓ, ਮੈਨੂੰ ਮੁਆਫ ਕਰ ਦਿਓ, ਬੇਨਤੀ ਕਰਦੇ।
ਲੱਖ ਲੋਕੇ ਕਰੀਤ ਕਰੇ ਬਨ ਆਵੇ।
ਕੀ ਕਰਾਂ ਮਹਾਰਾਜ, ਲੋਕਾਂ ਦੀ ਮਰਿਆਦਾ ਹੀ ਏਦਾਂ ਦੀ, ਲੋਕ ਕਰੀਤ ਹੀ ਏਦਾਂ ਹੀ ਚੱਲਦੀ ਹੈ ਕਿ ਘਰੋਂ ਹੀ ਲੜਕੀ ਨੂੰ ਤੋੜਦੇ ਆ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲੋਂ ਇਹ ਅਪਰਾਧ ਹੋਇਆ, ਤੁਹਾਨੂੰ ਇਸ ਘਰ ਵਿੱਚ ਮੈਂ ਬੁਲਾਇਆ, ਤੁਹਾਡੇ ਦਰਸ਼ਨਾਂ ਨੂੰ ਤਾਂ ਦੂਰੋਂ ਦੁਰੇਡਿਓ ਸੰਗਤਾਂ ਤੁਹਾਡੇ ਚਰਨਾਂ ਚ ਹਾਜ਼ਰ ਹੁੰਦੀਆਂ।
ਸ੍ਰੀ ਗੁਰ ਨੇ ਸੁਨ ਧੀਰਜ ਦੀਨ।
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਨਰਾਇਣ ਦਾਸ ਜੀ ਨੂੰ ਧੀਰਜ ਦਿੱਤਾ।
ਇਤੇ ਹਮ ਆਪ ਹੀ ਆਵਨ ਠਾਨਾ।
ਮਹਾਰਾਜ ਜੀ ਕਹਿੰਦੇ ਨਰਾਇਣ ਦਾਸ ਜੀ ਅਸੀਂ ਆਪ ਹੀ ਆਪਣੀ ਇੱਛਾ ਨਾਲ ਆਏ ਹਾਂ ਤੁਹਾਡੇ ਪਾਸ, ਅਸੀਂ ਆਪ ਹੀ ਚੱਲ ਕੇ ਆਏ ਹਾਂ।
ਤੋ ਕਹੋ ਦੋਸ਼ ਨਾ ਰੱਖ ਭਰੋਸ।
ਸਾਨੂੰ ਸੱਦਣ ਦਾ ਤੇਰੇ ਤੇ ਕੋਈ ਦੋਸ਼ ਨਹੀਂ ਹੈ, ਇਹ ਸਾਡੇ ਤੇ ਭਰੋਸਾ ਰੱਖ, ਤੇਰੇ ਤੇ ਕੋਈ ਦੋਸ਼ ਨਹੀਂ ਹੈ।
ਜਾਪ ਕਰੋ ਸਤ ਨਾਮ ਸੁਜਾਨਾ।
ਪਰਮੇਸ਼ਰ ਦਾ ਭਜਨ ਕਰੋ, ਨਾਮ ਜਪੋ।
ਆਪ ਹਠੋ ਨਿਜ ਧਾਮਨ ਕੋ।
ਹੁਣ ਤੁਸੀਂ ਜਾਓ ਆਪਣੇ ਘਰ ਨੂੰ ਵਾਪਸ।
ਅਬ ਚਾਹਤ ਹੈ ਹਮ ਭੀ ਪ੍ਰਸਥਾਨਾ।
ਹੁਣ ਅਸੀਂ ਵੀ ਇੱਥੋਂ ਪ੍ਰਸਥਾਨ ਕਰਨਾ ਚਾਹੁੰਦੇ ਹਾਂ।
ਲੋਕੇ ਕਰੀਤ ਸਭੈ ਬਨ ਆਵਤ।
ਇਹ ਲੋਕ ਕਰੀਤੀਆਂ ਨੇ ਸਮਾਜ ਦੀਆਂ ਬਣਾਈਆਂ ਹੋਈਆਂ, ਇਹ ਤਾਂ ਇਸੇ ਤਰ੍ਹਾਂ ਹੀ ਬਣਦੀਆਂ ਹਨ, ਅਸੀਂ ਬਰਾਤ ਲੈ ਕੇ ਆਉਣਾ ਸੀ।
ਕਿਉਂ ਮਨ ਤੋਹੇ ਸੰਦੇਹ ਉਠਾਨਾ।
ਬਾਬਾ ਨਰਾਇਣ ਦਾਸ ਜੀ ਤੁਸੀਂ ਆਪਣੇ ਮਨ ਚ ਏਦਾਂ ਦਾ ਸੰਦੇਹ ਨਾ ਰੱਖੋ, ਆਪਣੇ ਮਨ ਚ ਏਦਾਂ ਦਾ ਸੰਸਾ ਨਾ ਰੱਖੋ, ਇਹ ਸੰਸਾ ਤਿਆਗ ਦਿਓ।
ਮੈਂ ਸਨੇ ਕਰੁਣਾ ਸੁਨ ਕੈ ਕਰ।
ਕਰੁਣਾ ਦੇ ਰਸ ਵਿੱਚ ਭਿੱਜੇ ਹੋਏ ਅੰਮ੍ਰਿਤ ਬਚਨ ਪੰਜਵੇਂ ਪਾਤਸ਼ਾਹ ਦੇ ਬਾਬਾ ਨਰਾਇਣ ਦਾਸ ਜੀ ਨੇ ਸੁਣੇ
ਜੋਰ ਨਰਾਇਣ ਦਾਸ ਤਵੈ
ਹੱਥ ਜੋੜ ਕੇ ਬਾਬਾ ਨਰਾਇਣ ਦਾਸ ਜੀ ਨੇ ਨਮਸਕਾਰ ਕੀਤੀ
ਸ਼੍ਰੀ ਗੁਰ ਕੇ ਪੱਗ ਪੰਕਜ ਉਪਰ
ਸਤਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਉੱਪਰ
ਇਸ ਧਰਿਓ ਵਿਚ ਪ੍ਰਾਤ ਸਭੈ
ਔਰ ਸਾਰੇ ਭਰਾਵਾਂ ਦੇ ਸਮੇਤ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਕੇ ਮੱਥਾ ਟੇਕਿਆ
ਸ਼੍ਰੀ ਹਰਿ ਗੋਬਿੰਦ ਬੰਦਨ ਕੀਨਾ
ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਚੱਲਣ ਲੱਗੇ ਬਾਬਾ ਨਰਾਇਣ ਦਾਸ ਜੀ ਕੋਲ ਆਏ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਾਬਾ ਨਰਾਇਣ ਦਾਸ ਦੇ ਚਰਨ ਸਪਰਸ਼ ਕੀਤੇ ਕਿਉਂਕਿ ਸਹੁਰੇ ਦੇ ਥਾਂ ਤੇ ਨੇ ਵੱਡੇ ਨੇ ਤੇ ਪਿਤਾ ਤੁਲ ਨੇ ਦੁਨੀਆਂ ਦੀ ਮਰਿਆਦਾ ਪ੍ਰਪਾਲ ਦੇ ਪਾਤਸ਼ਾਹ ਛੇਵੇਂ ਗੁਰਦੇਵ ਬਾਬਾ ਨਰਾਇਣ ਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ
ਲਖਿਓ ਸਸੁਰੋ ਬਡ ਥਾਨ ਜਬੈ
ਔਰ ਸਹੁਰਾ ਜਾਣਦਿਆਂ ਹੋਇਆ ਪਿਤਾ ਰੂਪ ਜਾਣਦਿਆਂ ਹੋਇਆ ਵੀ ਵੱਡੇ ਹਨ ਇਹ ਜਾਣ ਕੇ ਛੇਵੇਂ ਪਾਤਸ਼ਾਹ ਨੇ ਬਾਬਾ ਨਰਾਇਣ ਦਾਸ ਜੀ ਨੂੰ ਪ੍ਰਣਾਮ ਕੀਤੀ
ਔਰ ਨਮੋ ਸਗਰੇ ਕਰ ਕੈ
ਬਾਕੀ ਜਿਹੜੇ ਬਾਬੇ ਨਰਾਇਣ ਦਾਸ ਦੇ ਭਾਈ ਸਨ ਭਰਾ ਸਨ ਉਹਨਾਂ ਨੂੰ ਵੀ ਛੇਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ ਵੱਡੇ ਜਾਣਦਿਆਂ
ਹਟ ਧਾਮ ਚਲੇ ਮਨ ਪ੍ਰੇਮ ਫਵੈ
ਇਉਂ ਮਿਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਨਰਾਇਣ ਦਾਸ ਜੀ ਆਪਣੇ ਭਰਾਵਾਂ ਸਮੇਤ ਵਾਪਸ ਘਰ ਨੂੰ ਪਰਤੇ ਹਨ
ਇਉਂ ਮਿਲ ਕੇ ਬਿਛੋਰੇ ਦਿਸ ਦੋਏ
ਮਨ ਚ ਬਹੁਤ ਪ੍ਰੇਮ ਹੈ ਤੇ ਬੜੇ ਪ੍ਰੇਮ ਨਾਲ ਏਦਾਂ ਦੋਵਾਂ ਪਾਸਿਓ ਮਿਲ ਕੇ ਦੋਵਾਂ ਪਾਸਿਓ ਵਿਛੜੇ ਹਨ
ਗਏ ਨਿਜ ਧਾਮ ਬੜੋ ਮੁੱਦ ਪਾਈ
ਭਾਰੀ ਖੁਸ਼ੀ ਨੂੰ ਆਪਣੇ ਹਿਰਦੇ ਚ ਪ੍ਰਗਟ ਕਰਦਿਆਂ ਬਾਬਾ ਨਰਾਇਣ ਦਾਸ ਜੀ ਘਰ ਪਰਤੇ ਹਨ
ਗ੍ਰਾਮ ਕੇ ਲੋਕ ਕਹਿ ਸਭ ਹੀ
ਜਿੰਨੇ ਡੱਲੇ ਪਿੰਡ ਦੇ ਲੋਕ ਨੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵਿਆਹ ਵੇਖਣ ਆਏ ਸਨ ਉਹ ਸਭ ਕਹਿੰਦੇ ਹਨ
ਬਹੁ ਵਿਆਹ ਪੇਖੇ ਹਮ ਨੇ ਬਡ ਥਾਏ
ਕਹਿੰਦੇ ਬੜੇ ਵਿਆਹ ਵੇਖੇ ਨੇ ਬੜੀਆਂ ਥਾਵਾਂ ਤੇ ਬੜੇ ਬੜੇ ਸ਼ਾਹੂਕਾਰਾਂ ਦੇ ਰਾਜਿਆਂ ਦੇ ਵਿਆਹ ਵੇਖੇ ਨੇ
ਹੋ ਨਾ ਐਸੋ ਆਨੰਦ ਬੇਲੰਦ
ਪਰ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਵਰਗਾ ਵਿਆਹ ਨੀ ਵੇਖਿਆ ਜਿਹੜਾ ਆਨੰਦ ਇੱਥੇ ਵਰਤਿਆ ਉਹ ਕਿਤੇ ਨੀ ਵਰਤਦਾ ਵੇਖਿਆ ਉਹ ਕਿਤੇ ਨੀ ਤੱਕਿਆ
ਯਥਾ ਇਸ ਮੈਂ ਗਨ ਮੰਗਲ ਛਾਏ
ਕਹਿੰਦੇ ਜਿੰਨੇ ਮੰਗਲ ਜਿੰਨੀਆਂ ਖੁਸ਼ੀਆਂ ਛੇਵੇਂ ਪਾਤਸ਼ਾਹ ਦੇ ਵਿਆਹ ਚ ਵਰਤੀਆਂ ਨੇ ਕਿਤੇ ਵਰਤਦੀਆਂ ਨੀ ਵੇਖੀਆਂ ਕਹਿੰਦੇ ਨਾ ਸਮਾਂ ਚੇਤੇ ਰਿਹਾ ਨਾ ਵਾਰ ਨਾ ਕਹਿੰਦੇ ਤਰੀਕ ਚੇਤੇ ਰਹੀ ਹੈ ਕਹਿੰਦੇ ਪਤਾ ਹੀ ਨੀ ਲੱਗਾ ਤਿੰਨ ਦਿਨ ਕਿਵੇਂ ਬੀਤ ਗਏ
ਸ਼੍ਰੀ ਗੁਰ ਕੀਰ ਪ੍ਰਤਾਪ ਵਿਖਿਆਤ ਹੈ
ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਹਾਨ ਪ੍ਰਤਾਪ ਪ੍ਰਗਟ ਹੋ ਰਿਹਾ
ਗ੍ਰਾਮ ਵੇਖੈ ਸਗਰੇ ਹਰ ਖਾਈ
ਸਾਰੇ ਨਗਰ ਨਿਵਾਸੀ ਬੜੇ ਹੀ ਖੁਸ਼ ਨੇ ਬੜੇ ਹੀ ਪ੍ਰਸੰਨ ਹਨ
ਬਰਿੰਦ ਬਰਾਤ ਲੀਏ ਹਰ ਗੋਬਿੰਦ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਬਰਾਤ ਦੇ ਸਮੇਤ
ਡੋਰੇ ਕੋ ਅਗਰ ਕਰੇ ਮੱਗ ਚਾਲੇ
ਡੋਲਾ ਅੱਗੇ ਕੀਤਾ ਮਾਤਾ ਦਮੋਦਰੀ ਜੀ ਦਾ ਤੇ ਪਿੱਛੇ ਪਿੱਛੇ ਚੱਲਦੇ ਜਾ ਰਹੇ ਨੇ ਨਾਲ
ਲੰਘ ਗਏ ਸੁਲਤਾਨਪੁਰੇ ਕੋ
ਸ੍ਰੀ ਸੁਲਤਾਨਪੁਰ ਸਾਹਿਬ ਨਗਰ ਤੋਂ ਚੱਲ ਕੇ ਅੱਗੇ ਆ ਗਏ
ਮਾਧਵ ਜਾਵਤ ਜਾਤ ਬਿਸਾਲੇ
ਰਸਤੇ ਚ ਅਨੇਕਾਂ ਤਰ੍ਹਾਂ ਦੇ ਸਾਜ ਵੱਜਦੇ ਜਾ ਰਹੇ ਨੇ ਢੋਲ ਨਫੀਰੀਆਂ ਰਣ ਸਿੰਘੇ ਪਟ ਹੈ ਨਸਤਰੰਗ ਆਦਿਕ ਸਾਜ ਵੱਜਦੇ ਜਾ ਰਹੇ ਨੇ
ਭਾਨ ਟਰੇ ਸਲਤਾ ਉਲੰਘੇ ਸਭ
ਕਹਿੰਦੇ ਸੂਰਜ ਛੁਪਦਿਆਂ ਤਾਈ ਬਿਆਸ ਦਰਿਆ ਜਿਹੜਾ ਸੀ ਉਹ ਪਾਰ ਕਰ ਗਏ
ਪਾਰ ਪਰੇ ਥਿਤ ਗੋਇੰਦ ਵਾਲੇ
ਪਹਿਲੇ ਦਿਨ ਚਲਦਿਆਂ ਚਲਦਿਆਂ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ ਇੰਨੀ ਮੱਜਲ ਮਾਰੀ
ਕੇਵਟ ਕੋ ਧਨ ਦੀਨ ਮਹਾ
ਹੁਣ ਬਰਾਤ ਪਾਰ ਕਰਾਉਣ ਲਈ ਮਲਾਹ ਬੁਲਾਏ ਨੇ ਮਲਾਵਾਂ ਨੇ ਬੇੜੇ ਪਾਏ ਨੇ ਉਹਨਾਂ ਬੇੜਿਆਂ ਤੇ ਸਾਰੀਆਂ ਰਵਸਤਾਂ ਆਦਿਕ ਸਾਜ ਤੇ ਘੋੜੇ ਰਥਾਂ ਸਵਾਰ ਕਰਕੇ ਪਾਰ ਉਤਾਰੇ ਨੇ ਕੇਵਟਾਂ ਨੂੰ ਮਾਇਆ ਗੱਫਾ ਦਿੱਤਾ ਕੇਵਟ ਕਹਿੰਦੇ ਮਹਾਰਾਜ ਵਿਆਹ ਕਰਕੇ ਆਏ ਜੇ ਸਾਨੂੰ ਵਧਾਈਆਂ ਵੀ ਦਿਓ ਮਹਾਰਾਜ ਸੱਚੀ ਪਾਤਸ਼ਾਹ ਨੇ ਖੁੱਲੀ ਮਾਇਆ ਦੇ ਗੱਫੇ ਕੇਵਟਾਂ ਨੂੰ ਮਲਾਹਾਂ ਨੂੰ ਦਿੱਤੇ ਹਨ
ਹਰ ਖਾਏ ਰਹਿਓ ਪੇਖ ਰੂਪ ਕਿਰਪਾਲੀ
ਸਤਿਗੁਰੂ ਜੀ ਦੇ ਦਰਸ਼ਨ ਕਰਦੇ ਜਦੋਂ ਮਹਾਰਾਜ ਜੀ ਨੂੰ ਬੇੜੇ ਚ ਬਿਠਾ ਕੇ ਨਾ ਕਿਸ਼ਤੀ ਚ ਪਾਰ ਉਤਾਰਦੇ ਛੇਵੇਂ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਨੂੰ ਮਲਾ ਚੱਪੂ ਫੇਰਦਾ ਨਾਲੇ ਦਰਸ਼ਨ ਕਰਦਾ ਮਨ ਹੀ ਮਨ ਬੇਨਤੀਆਂ ਕਰਦੇ ਮਲਾ ਮਹਾਰਾਜ ਸੱਚੀ ਪਾਤਸ਼ਾਹ ਇਸ ਦਰਿਆ ਦੇ ਮਲਾ ਅਸੀਂ ਆ ਤੁਹਾਨੂੰ ਦਰਿਆ ਪਾਰ ਕਰੀ ਲਿਜਾਈ ਜਾ ਰਹੇ ਹਾਂ ਕਿਰਪਾ ਕਰਿਓ ਸੰਸਾਰ ਸਮੁੰਦਰ ਦੇ ਮਲਾਹ ਤੁਸੀਂ ਹੋ, ਦਇਆ ਕਰਕੇ ਕਿਰਪਾ ਕਰਕੇ ਸਾਨੂੰ ਵੀ ਤਾਰ ਲਿਓ, ਸਾਨੂੰ ਵੀ ਇਸ ਭਵ ਸਾਗਰ ਤੋਂ ਪਾਰ ਉਤਾਰਿਓ।
ਜਾਏ ਨੇ ਵੇਸ ਬਰਾਤ ਕੀ ਯੋਗਨ,
ਕਹਿੰਦੇ ਗੋਇੰਦਵਾਲ ਸਾਹਿਬ ਨਗਰ ਆ ਗਿਆ, ਦਰਿਆ ਪਾਰ ਕਰਕੇ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਸੁਖ ਵਸਦੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਚ ਬਰਾਤ ਨੇ ਪ੍ਰਵੇਸ਼ ਕੀਤਾ।
ਸਯੰਦਨ ਸੰਗ ਤੁਰੰਗ ਬਲਿੰਦੇ,
ਬੜੇ ਬੜੇ ਬਲਵਾਨ ਘੋੜੇ ਨੇ, ਰਥਾਂ ਨੇ, ਗੜਬੈਲਾਂ ਨੇ, ਜਿਨ੍ਹਾਂ ਦੇ ਨਾਲ ਬਲਦ ਜੋੜੇ ਹੋਏ ਨੇ ਬੜੇ ਬਲਵਾਨ, ਊਠ ਨੇ ਜਿਨ੍ਹਾਂ ਤੇ ਸਮਾਨ ਤੇ ਭਾਰ ਲੱਦਿਆ ਹੋਇਆ।
ਡੋਰੇ ਕੋ ਅੰਤਰ ਲੈ ਗਮ ਨੇ ਬਹੋ,
ਕਹਿੰਦੇ ਡੋਲਾ ਲੈ ਕੇ ਮਹਿਲਾਂ ਚ ਗਏ, ਜਿੱਥੇ ਮਹਾਰਾਜ ਜੀ ਦਾ ਘਰ ਸੀ ਨਾ ਗੁਰੂ ਅਮਰਦਾਸ ਸਾਹਿਬ ਦਾ, ਉੱਥੇ ਲੈ ਕੇ ਗਏ ਹਨ।
ਆਦਰ ਸੋਯੋ ਧਾਰ ਆਨੰਦੇ,
ਅੱਗੇ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਨੇ ਬੜਾ ਆਦਰ ਕੀਤਾ, ਨਾਲੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਨਾਨਕੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ, ਸਤਿਕਾਰਯੋਗ ਬਾਬਾ ਮੋਹਨ ਜੀ, ਹੋਰ ਸਾਰਾ ਪਰਿਵਾਰ, ਮਾਮੀਆਂ ਨੇ, ਅੱਗੇ ਹੋਰ ਪਰਿਵਾਰ ਹੈ, ਸਭ ਨੇ ਬੜਾ ਸਵਾਗਤ ਕੀਤਾ।
ਬਾਹਰ ਔਰ ਤੇਰੇ ਸਭ ਹੂੰ,
ਸਤਿਗੁਰੂ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਦਮੋਦਰੀ ਜੀ ਤੇ ਹੋਰ ਜਿਹੜੇ ਮੁਖੀਏ ਸਿੱਖ ਸਨ, ਉਹ ਤਾਂ ਗੁਰੂ ਅਮਰਦਾਸ ਸਾਹਿਬ ਦੇ ਘਰ ਹੀ ਟਿਕੇ, ਬਾਕੀ ਸੰਗਤ ਬਹੁਤ ਜ਼ਿਆਦਾ ਸੀ, ਸਾਰੇ ਤਾਂ ਨਹੀਂ ਸੀ ਘਰ ਚ ਟਿਕ ਸਕਦੇ, ਬਾਕੀਆਂ ਦਾ ਪ੍ਰਬੰਧ ਜਿਹੜਾ ਉਹ ਨਗਰ ਤੋਂ ਬਾਹਰ ਖੁੱਲੇ ਥਾਂ ਤੇ, ਕਿਉਂਕਿ ਘੋੜੇ ਨੇ, ਰਥਾਂ ਨੇ, ਬਲਦ ਨੇ, ਉਹਨਾਂ ਦਾ ਉਤਾਰਾ ਜਿਹੜਾ ਉਹ ਨਗਰ ਤੋਂ ਬਾਹਰ ਕੀਤਾ, ਪੜਾ ਕੀਤਾ ਹੈ।
ਸਕਟੇ ਉਤਰੇ ਟਿਗ ਪਾਰਨ ਬ੍ਰਿੰਦੇ,
ਗੱਡੇ ਲਾ ਦਿੱਤੇ ਪਾਸੇ, ਉਹਨਾਂ ਤੇ ਜਿਹੜਾ ਭਾਰ ਲੱਦਿਆ ਹੋਇਆ ਲੋੜ ਦਾ ਉਹ ਲਾ ਲਿਆ ਹੈ।
ਮੋਹਰੀ ਸੇਵ ਕਰੀ ਸਗਰੀ,
ਬਾਬਾ ਮੋਹਰੀ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਛੋਟੇ ਮਾਮਾ ਜੀ ਨੇ ਔਰ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਹਨ, ਤੋ ਬਾਬਾ ਮੋਹਰੀ ਜੀ ਨੇ ਬੜੀ ਮੂਹਰੇ ਹੋ ਕੇ ਸੇਵਾ ਕੀਤੀ।
ਖਾਨ ਰੋਪਾਨ ਕੀਓ ਮਨ ਚਿੰਦੇ,
ਬਹੁਤ ਪ੍ਰਕਾਰ ਦਾ ਖਾਨ ਪਾਨ ਦਾ ਪ੍ਰਬੰਧ ਕੀਤਾ, ਪਤਾ ਸੀ ਵੀ ਬਰਾਤ ਆਉਣੀ ਖਬਰ ਮਿਲ ਗਈ ਹੋਵੇਗੀ, ਇਸ ਕਰਕੇ ਦਿਨੇ ਹੀ ਸਾਰੀ ਤਿਆਰੀ ਕਰ ਲਈ ਸੀ ਲੰਗਰ ਪ੍ਰਸ਼ਾਦ ਦੀ।
ਸ੍ਰੀ ਗੁਰ ਨੰਦਨ ਸੰਗ ਲੀਏ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲਿਆ।
ਚਲ ਮੋਹਨ ਕੋ ਪੱਗ ਬੰਧਨ ਕੀਨੀ,
ਬਾਬਾ ਮੋਹਨ ਜੀ ਚੁਬਾਰਾ ਸਾਹਿਬ ਹੀ ਰਹਿੰਦੇ ਸਨ, ਉੱਥੇ ਸਮਾਧੀ ਚ ਭਜਨ ਕਰਦੇ ਰਹਿੰਦੇ ਕਈ ਕਈ ਦਿਨ। ਮਹਾਰਾਜ ਜੀ ਕਹਿੰਦੇ ਹਰਗੋਬਿੰਦ ਜੀ ਚਲੋ ਬਾਬਾ ਮੋਹਨ ਜੀ ਦੇ ਦਰਸ਼ਨ ਕਰਕੇ ਆਈਏ, ਤੋ ਬਾਬਾ ਮੋਹਨ ਜੀ ਦੇ ਕੋਲ ਲੈ ਕੇ ਆਏ।
ਦੇਖਤ ਹੀ ਹਰ ਕਿਉ ਤਬ ਹੂੰ,
ਜਦੋਂ ਬਾਬਾ ਮੋਹਨ ਜੀ ਨੇ ਵੇਖਿਆ ਵੀ ਪੰਜਵੇਂ ਪਾਤਸ਼ਾਹ ਜੀ ਆ ਰਹੇ ਨੇ ਛੇਵੇਂ ਪਾਤਸ਼ਾਹ ਨੂੰ ਨਾਲ ਲੈ ਕੇ, ਬਾਬਾ ਮੋਹਨ ਜੀ ਅੱਗੋਂ ਉੱਠ ਖਲੋਤੇ ਹਨ, ਬੜਾ ਪ੍ਰੇਮ ਕੀਤਾ ਤੇ ਬਹੁਤ ਹੀ ਖੁਸ਼ ਹੋਏ।
ਹਰ ਗੋਬਿੰਦ ਗੋਦ ਲਾਇਆ ਸਿੱਖ ਦੀਨੀ,
ਬਾਬਾ ਮੋਹਨ ਜੀ ਨੇ ਜਦੋਂ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਮੱਥਾ ਟੇਕਣ ਲੱਗੇ ਹੈ, ਤੇ ਉਹਨਾਂ ਨੇ ਪਹਿਲਾਂ ਹੀ ਗੱਲ ਬੱਕੜੀ ਚ ਲੈ ਕੇ ਤੇ ਆਪਣੀ ਗੋਦ ਚ ਬਿਠਾ ਲਿਆ। ਬਾਬਾ ਮੋਹਨ ਜੀ ਨੇ ਛੇਵੇਂ ਪਾਤਸ਼ਾਹ ਨੂੰ 9-10 ਵਰਿਆਂ ਦੀ ਉਮਰ ਸੀ, ਤੋ ਗੋਦ ਵਿੱਚ ਬਿਠਾ ਕੇ ਤੇ ਬੜੀਆਂ ਸੀਸਾਂ ਦਿੰਦੇ।
ਵਿਆਹ ਪ੍ਰਸੰਗ ਜੋ ਬੁੱਝੋ ਤਬੈ,
ਬਾਬਾ ਜੀ ਨੇ ਪੁੱਛਿਆ ਪੰਜਵੇਂ ਪਾਤਸ਼ਾਹ ਜੀ ਵਿਆਹ ਪੁਰਬ ਦੀਆਂ ਕਿਵੇਂ ਸਾਰੀਆਂ ਤਿਆਰੀਆਂ ਹੋਈਆਂ, ਸਾਰਾ ਰਾਜੀ ਖੁਸ਼ੀ ਹੋ ਗਿਆ ਵਿਆਹ ਦਾ ਸਮਾਗਮ, ਇਉਂ ਪੁੱਛਦੇ ਹਨ।
ਜਿਮ ਹੋਇਓ ਕਹਿਓ ਸੁਖ ਮੈਂ ਮਤ ਪੀਨੀ,
ਤੇ ਪੰਜਵੇਂ ਪਾਤਸ਼ਾਹ ਨੇ ਜਿਵੇਂ ਜਿਵੇਂ ਸਾਰਾ ਵਿਆਹ ਹੋਇਆ, ਜਿਵੇਂ ਬਰਾਤ ਦਾ ਟਿਕਾਓ ਹੋਇਆ, ਕਿੱਥੇ ਕਿੱਥੇ ਪੜਾ ਕੀਤਾ, ਉਹ ਸਾਰੇ ਬਚਨ ਬਾਬਾ ਮੋਹਨ ਜੀ ਨੂੰ ਸੁਣਾਏ ਤੇ ਦੱਸੇ ਹਨ।
ਆਏ ਨੇ ਵੇਸ ਪ੍ਰਵੇਸ਼ ਪਏ,
ਕਹਿੰਦੇ ਉਹ ਆ ਕੇ ਨਿਵੇਸ਼ ਕੀਤਾ, ਪ੍ਰਵੇਸ਼ ਕੀਤਾ ਮਹਿਲਾਂ ਚ,
ਗੁਰਥਾਨ ਨਮੋ ਕਰ ਜੋ ਪੁੰਨ ਚੀਨੀ,
ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਸਥਾਨ ਹੈ ਜਿੱਥੇ ਮਹਾਰਾਜ ਜੀ ਕਿੱਲੀ ਪਕੜ ਕੇ ਘੰਟਿਆਂ ਬੱਧੀ ਖਲੋਤੇ ਰਹਿੰਦੇ, ਉੱਥੇ ਆਣ ਕੇ ਨਮਸਕਾਰ ਕੀਤੀ ਪੰਜਵੇਂ ਪਾਤਸ਼ਾਹ ਨੇ, ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੌਲੀ ਸਾਹਿਬ ਆ ਕੇ ਨਮਸਕਾਰ ਕੀਤੀ।
ਰਹਿਣ ਵੇਖੇ ਸਭ ਸੈਨ ਕਰੀ,
ਰਾਤ ਪੈ ਗਈ ਸੀ, ਰਾਤ ਨੂੰ ਸਾਰੀ ਸੰਗਤ ਜਿਹੜੀ ਬਰਾਤ ਦੇ ਰੂਪ ਵਿੱਚ ਆਈ ਹੋਈ ਹੈ, ਸਭ ਨੇ ਆਪੋ ਆਪਣੇ ਟਿਕਾਣਿਆਂ ਤੇ ਸਭ ਨੂੰ ਆਸਣ ਮਿਲ ਗਿਆ, ਮੰਜਾ ਬਿਸਤਰਾ ਮਿਲ ਗਿਆ, ਆਪੋ ਆਪਣੇ ਆਸਣਾਂ ਤੇ ਸੁਖ ਲੈਣ ਲੱਗੇ।
ਮਨ ਚੈਨ ਤਰੀ ਮੁੰਦ ਨੈਣ ਲੀਏ,
ਸਭ ਦੇ ਮਨ ਚ ਚੈਨ ਹੈ, ਨੇਤਰ ਮੁੰਦ ਕੇ ਸਭ ਬੜੀ ਖੁਸ਼ੀ ਨਾਲ ਲੇਟੇ ਹਨ।
ਪ੍ਰਾਤ ਉਠੇ ਕਰ ਮੱਜਨ ਬਾਬਲੀ,
ਔਰ ਅਗਲੇ ਦਿਨ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਬੌਲੀ ਸਾਹਿਬ ਚ ਇਸ਼ਨਾਨ ਕੀਤਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਬੌਲੀ 84 ਪੌੜੀਆਂ ਵਾਲੀ, ਐਸੀ ਸੋਹਣੀ ਪਵਿੱਤਰ ਬੌਲੀ ਦੇ ਵਿੱਚ ਜਿਹੜੀ ਖੁਦ ਮਹਾਰਾਜ ਜੀ ਨੇ ਆਪਣੇ ਹੱਥੀ ਟੱਕ ਲਾ ਕੇ ਬੌਲੀ ਦੀ ਰਚਨਾ ਕੀਤੀ ਹੈ ਗੁਰੂ ਅਮਰਦਾਸ ਸਾਹਿਬ, ਜੋ ਖੁਦ ਆਪ ਆਪਣੇ ਹੱਥੀ ਬਣਾਈ ਹੈ, ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਟੋਕਰੀ ਢੋਣ ਦੀ ਖੁਦ ਆਪ ਸੇਵਾ ਕਰਦੇ ਰਹੇ ਹੈ, ਉਹ ਮਹਾਨ ਬੌਲੀ ਦੇ ਵਿੱਚ ਇਸ਼ਨਾਨ ਕੀਤਾ ਸੰਗਤ ਨੇ ਭਾਵਨਾ ਨਾਲ।
ਨਾਨੇ ਗੁਰੂ ਕੋ ਪ੍ਰਣਾਮ ਕੀਏ,
ਪੰਜਵੇਂ ਪਾਤਸ਼ਾਹ ਨੇ ਜਦੋਂ ਬੌਲੀ ਸਾਹਿਬ ਚ ਇਸ਼ਨਾਨ ਕੀਤਾ ਤੇ ਨਾਨੇ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰਿਆ ਤੇ ਪ੍ਰਤੱਖ ਰੂਪ ਵਿੱਚ ਨਾਨੇ ਦੇ ਯਾਨੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ, ਪੰਜਵੇਂ ਪਾਤਸ਼ਾਹ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ।
ਹੋਏ ਸੋ ਤਿਆਰ ਬਰਾਤ ਥੇਰੀ,
ਸਾਧਨਾ ਵਿੱਚ ਅੰਮ੍ਰਿਤ ਵੇਲਾ ਸਾਹਿਬ ਬਤੀਤ ਕਰਦੇ, ਜੋ ਰੋਜ਼ ਦਾ ਨੇਮ ਸੀ ਸਤਿਗੁਰਾਂ ਦਾ। ਜਦੋਂ ਦਿਨ ਚੜਿਆ, ਲੋਲ ਲੱਗ ਗਈ, ਸਰਦੀਆਂ ਦੇ ਦਿਨ ਸਨ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲਣ ਦੀਆਂ ਤਿਆਰੀਆਂ ਕੀਤੀਆਂ।
ਹੁਣ ਮੋਹਨ ਪਾਸ ਗੁਰੂ ਜੀ ਗਏ,
ਜਦੋਂ ਬਰਾਤ ਸਾਰੀ ਵਾਪਸ ਮੁੜਨ ਲਈ ਤਿਆਰ ਹੋ ਗਏ ਨਾ, ਸਾਰਿਆਂ ਨੇ ਆਪਣੇ ਵਾਹਨ ਤਿਆਰ ਕਰ ਲਏ, ਘੋੜੇ ਸ਼ਿੰਗਾਰ ਲਏ, ਰਥਾਂ ਜੋੜ ਲਈਆਂ, ਬਲਦ ਜੋੜ ਲਏ ਗੱਡਿਆਂ ਦੇ ਵਿੱਚ, ਸਾਰੀਆਂ ਤਿਆਰੀਆਂ ਹੋ ਗਈਆਂ, ਸਮਾਨ ਲੱਦ ਲਿਆ ਊਂਠਾਂ ਤੇ ਗੱਡਿਆਂ ਤੇ ਬਾਬਾ ਮੋਹਨ ਜੀ ਦੇ ਕੋਲ ਗਏ ਪੰਜਵੇਂ ਪਾਤਸ਼ਾਹ।
ਆਪ ਕਿਰਪਾ ਕਰ ਸੰਗ ਚਲੋ,
ਜਾ ਕੇ ਕਹਿਣ ਲੱਗੇ ਬਾਬਾ ਜੀ, ਸਤਿਕਾਰਯੋਗ ਵੱਡੇ ਮਾਮਾ ਜੀ, ਆਪ ਜੀ ਵੀ ਨਾਲ ਚੱਲੋ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਬਰਾਤੇ ਤਾਂ ਤੁਸੀਂ ਨਹੀਂ ਗਏ, ਜਾਂਦਿਆਂ ਵੀ ਆਪ ਜੀ ਨੂੰ ਬੇਨਤੀ ਕੀਤੀ। ਆਪ ਜੀ ਨੇ ਕਿਹਾ ਵੀ ਮੈਨੂੰ ਇਕਾਂਤ ਪਾਉਂਦਾ ਹੈ, ਤੇ ਮੈਂ ਉਦੋਂ ਆਪ ਜੀ ਨੂੰ ਨਹੀਂ ਕਿਹਾ ਬਾਰ ਬਾਰ, ਪਰ ਹੁਣ ਤਾਂ ਆਪ ਜੀ ਸਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੋ।
ਤੈ ਦੇਖੋ ਤੀਰਥ ਜੈਸੇ ਥੀਏ,
ਚੱਲ ਕੇ ਉਸ ਮਹਾਨ ਤੀਰਥ ਦੇ ਦਰਸ਼ਨ ਕਰੋ, ਜਿਹੜਾ ਤੀਰਥ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ ਸਾਡੇ ਸਤਿਕਾਰਯੋਗ ਪਿਤਾ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਗਟ ਕੀਤਾ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਚੱਲ ਕੇ ਦਰਸ਼ਨ ਕਰੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੱਲ ਕੇ ਦਰਸ਼ਨ ਕਰੋ।
ਬਾਣੀ ਇਕੱਤਰ ਕੈ ਬੀੜ ਰਚੀ,
ਜਿਹੜੀਆਂ ਪੋਥੀਆਂ ਅਸੀਂ ਤੁਹਾਡੇ ਕੋਲੋਂ ਗੁਰਬਾਣੀ ਦੀਆਂ ਲੈ ਗਏ ਸੀ, ਅਸੀਂ ਜਾ ਕੇ ਉਸਦਾ ਪਾਵਨ ਸਰੂਪ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਜੀ ਚੱਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ।
ਵੱਡ ਗ੍ਰੰਥ ਪਾਇਓ ਆਪ ਲੋਕੋ ਤਾਈ,
ਮਹਾਨ ਵੱਡਾ ਗ੍ਰੰਥ ਤਿਆਰ ਹੋਇਆ ਗੁਰਬਾਣੀ ਦੀਆਂ, ਤੁਹਾਡੇ ਕੋਲੋਂ ਵੀ ਪੋਥੀਆਂ ਲੈ ਗਏ, ਜਿੱਥੋਂ ਜਿੱਥੋਂ ਵੱਡਿਆਂ ਸਤਿਗੁਰਾਂ ਦੀ ਬਾਣੀ ਮਿਲੀ ਇਕੱਤਰ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ। ਬਾਬਾ ਜੀ ਇਹਦੇ ਵਿੱਚ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਹੈ, ਤੁਸੀਂ ਸਾਨੂੰ ਗੁਰਬਾਣੀ ਦੀਆਂ ਪੋਥੀਆਂ ਦਿੱਤੀਆਂ ਸਨ, ਤੇ ਚਲੋ ਚੱਲ ਕੇ ਆਪ ਜੀ ਵੀ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ।
ਸ੍ਰੀ ਹਰ ਮੰਦਰ ਸੁੰਦਰ ਭਾ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਬਾਬਾ ਜੀ ਚੱਲ ਕੇ ਦਰਸ਼ਨ ਕਰੋ, ਸ੍ਰੀ ਹਰਿਮੰਦਰ ਸਾਹਿਬ ਬਹੁਤ ਹੀ ਸੁੰਦਰ ਬਣਿਆ ਹੈ, ਅਕਾਲ ਪੁਰਖ ਜੀ ਦਾ ਮੰਦਿਰ ਹੈ, ਪਰਮੇਸ਼ਰ ਦਾ ਘਰ ਹੈ।
ਤਿਸੇ ਅੰਦਰ ਜੋ ਅਸ ਥਾਪ ਕੀਆ ਹੀ,
ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਨ ਕੀਤਾ, ਉਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ।
ਮੰਗਲ ਕੇਰ ਸਮੋਅਬ ਹੈ,
ਨਾਲੇ ਹੁਣ ਖੁਸ਼ੀਆਂ ਦਾ ਸਮਾਂ, ਮੰਗਲਾਂ ਦਾ ਸਮਾਂ ਹੈ।
ਸਭ ਸੰਗ ਹੈ ਪਿਖ ਕੈ ਸੁਖ ਪਾਹੀ,
ਸਾਰੀ ਸੰਗਤ ਨਾਲ, ਸਾਰੇ ਪਰਿਵਾਰ ਸਿੱਖ ਇਕੱਤਰ ਨੇ, ਜਦੋਂ ਤੁਸੀਂ ਚੱਲੋਗੇ ਤੇ ਪਰਿਵਾਰ ਸਾਰੇ ਤੁਹਾਡਾ ਦਰਸ਼ਨ ਕਰਨਗੇ ਸਾਰੇ, ਤੇ ਬੜੇ ਖੁਸ਼ ਹੋਣਗੇ, ਬਹੁਤ ਖੁਸ਼ੀ ਮਨਾਉਣਗੇ ਜਦੋਂ ਤੁਸੀਂ ਸਾਡੇ ਨਾਲ ਚੱਲੋਗੇ।
ਮਾਤੁਲ ਸੋ ਬੇਨਤੀ ਇਮ ਕੀ,
ਸਤਿਗੁਰੂ ਜੀ ਨੇ ਆਪਣੇ ਵੱਡੇ ਮਾਮਾ ਜੀ ਬਾਬਾ ਮੋਹਨ ਜੀ ਨੂੰ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ,
ਸਮਾਨ ਲਈ ਹਰ ਖੇਰ ਮਾਹੀ,
ਬਾਬਾ ਮੋਹਨ ਜੀ ਨੇ ਆਖਿਆ ਮਹਾਰਾਜ ਸਤ ਬਚਨ, ਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਬਾਤ ਆ ਤੇ ਅਸੀਂ ਜ਼ਰੂਰ ਚੱਲਾਂਗੇ। ਬਾਬਾ ਮੋਹਨ ਜੀ ਨੇ ਮਹਾਰਾਜ ਜੀ ਦੇ ਬਚਨ ਮੰਨ ਲਏ।
ਦੀਰਗ ਮਾਤੁਲ ਸੰਗ ਪਯੋ,
ਇਹ ਤਾਂ ਵੱਡੇ ਮਾਮਾ ਜੀ ਬਾਬਾ ਮੋਹਨ ਜੀ ਨਾਲ ਚੱਲ ਪਏ।
ਮਨ ਆਨੰਦ ਪਾਏ ਕੈਲੀਨ ਚੜਾਈ,
ਬੜੇ ਆਨੰਦਿਤ ਹੋ ਕੇ ਬਾਬਾ ਮੋਹਨ ਜੀ ਨੂੰ ਬੜੀ ਸੋਹਣੀ ਰੱਥ ਮੰਗਾਈ ਹੈ, ਉਸ ਰੱਥ ਤੇ ਮਹਾਰਾਜ ਜੀ ਨੇ ਸਵਾਰ ਕੀਤਾ ਹੈ।
ਮੋਹਰੀ ਓ ਸੰਸ ਰਾਮ ਆਨੰਦ,
ਬਾਬਾ ਮੋਹਰੀ ਜੀ, ਬਾਬਾ ਸੰਸ ਰਾਮ ਜੀ ਜੋ ਬਾਬਾ ਮੋਹਨ ਜੀ ਦੇ ਸਾਹਿਬ ਦੇ ਸਨ, ਉਹ ਵੀ ਨਾਲ ਹਨ।
ਚਲੇ ਚੜ ਕੇ ਬਹੁ ਬਾਦ ਬਜਾਈ,
ਬਾਬਾ ਆਨੰਦ ਜੀ ਇਹ ਵੀ ਬੜੇ ਮਹਾਂਪੁਰਖ ਨੇ, ਬਾਬਾ ਮੋਹਰੀ ਜੀ ਦੇ ਪੁੱਤਰ ਹਨ, ਇਹ ਵੀ ਨਾਲ ਚੱਲੇ ਹਨ।
ਛੋਟੇ ਨਿਸ਼ਾਨ ਚਲੇ ਅਗਵਾਈ,
ਅੱਗੇ ਅੱਗੇ ਛੋਟੇ ਨਗਾਰੇ ਵੱਜਦੇ ਜਾ ਰਹੇ ਨੇ।
ਕੁਲਾਹਲ ਮਾਰਗ ਮਾਹੇ ਉਠਾਈ,
ਇਹਦੇ ਰਸਤੇ ਚ ਬਹੁਤ ਖੁਸ਼ੀ ਦੇ ਨਾਲ ਸਭ ਜਾ ਰਹੇ ਹਨ।
ਗ੍ਰਾਮ ਖਡੂਰ ਪਹੁੰਚਤ ਭੀ,
ਇਹ ਤਾਂ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਪਹੁੰਚੇ ਹਨ।
ਤਬ ਦਾਤੂ ਨੇ ਹੋਏ ਸਮੀਪ ਲਾਈ,
ਬਾਬਾ ਦਾਤੂ ਜੀ ਆ ਗਏ ਅੱਗੋਂ, ਉਹਨਾਂ ਨੇ ਆ ਕੇ ਬੇਨਤੀ ਕੀਤੀ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਨੇ,
ਡੇਰਾ ਕਰੋ ਗੁਰ ਦੇ ਗਿਆ ਚੋ,
ਕਹਿਣ ਲੱਗੇ ਮਹਾਰਾਜ ਅੱਜ ਡੇਰਾ ਇੱਥੇ ਕਰੋ, ਸਾਡੇ ਕੋਲ ਪੜਾ ਕਰੋ, ਰਾਤ ਦਾ ਲੰਗਰ ਪ੍ਰਸ਼ਾਦਾ ਇੱਥੇ ਛਕੋ।
ਹੁਣ ਪ੍ਰਾਤ ਕੋ ਆਪ ਕੀਜੈ ਪ੍ਰਸਥਾਨਾ,
ਮਹਾਰਾਜ ਕੱਲ ਸਵੇਰ ਨੂੰ ਆਪ ਦੀ ਚਾਲਾ ਮਾਰ ਦਿਓ।
ਯੋ ਸੁਨ ਸ਼੍ਰੀ ਗੁਰ ਬੈਨ ਪਨੇ,
ਬਾਬੇ ਦਾਤੂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਬੋਲੇ।
ਉਤਰੈ ਅਬ ਆਗੈ ਨਾ ਰੁਕ ਪਯਾਨਾ,
ਮਹਾਰਾਜ ਜੀ ਕਹਿੰਦੇ ਬਾਬਾ ਜੀ ਅੱਜ ਨਾ ਰੁਕੋ, ਕਿਉਂਕਿ ਹਾਲੇ ਤਾਂ ਪਿੱਛੋਂ ਤਿੰਨ ਕੋਹ ਦਾ ਪਿੰਡ ਹੀ ਤੈਅ ਕਰਕੇ ਆਏ ਆ, ਅੱਜ ਕੋਈ ਬਹੁਤਾ ਸਫ਼ਰ ਨਹੀਂ ਤੈਅ ਕੀਤਾ, ਜੇ ਅੱਜ ਇੱਥੇ ਰੁਕੇ ਤੇ ਕੱਲ ਨੂੰ ਫੇਰ ਇੱਕ ਰਸਤੇ ਚ ਪੜਾ ਕਰਕੇ ਤੇ ਪਰਸੋਂ ਜਾ ਕੇ ਪਹੁੰਚਾਂਗੇ ਅੰਮ੍ਰਿਤਸਰ ਸਾਹਿਬ, ਇਸ ਕਰਕੇ ਤੁਸੀਂ ਅੱਜ ਨਾ ਸਾਨੂੰ ਰੋਕੋ, ਜਾਂਦਿਆਂ ਆਪ ਜੀ ਦੇ ਦਰਸ਼ਨ ਕਰਕੇ ਗਏ ਆ ਤੇ ਅੱਜ ਸਾਨੂੰ ਵਿਦਾ ਕਰੋ, ਤਾਂ ਜੋ ਅੱਗੇ ਜਾ ਕੇ ਡੇਰਾ ਕਰੀਏ।
ਜਾਤ ਦਇਓ ਤੁਮ ਖਾਨ ਰੂਪਾਨ,
ਤੁਸੀਂ ਪਹਿਲਾਂ ਬਹੁਤ ਸੇਵਾ ਕੀਤੀ, ਜਦੋਂ ਅਸੀਂ ਗਏ ਆ ਬਰਾਤ ਲੈ ਕੇ ਤੁਸੀਂ ਬਹੁਤ ਪਿਆਰ ਨਾਲ ਸੇਵਾ ਟਹਿਲ ਕੀਤੀ ਹੈ, ਬਾਬਾ ਜੀ ਹੁਣ ਤੁਸੀਂ ਖੇਚਲ ਨਾ ਕਰੋ।
ਆਨੰਦ ਕਰੇ ਬਸ ਕਹੇ ਸੁਥਨ,
ਅਸੀਂ ਬੜਾ ਆਨੰਦ ਮਾਣ ਕੇ ਗਏ ਆ ਤੁਹਾਡੇ ਕੋਲ, ਜਦੋਂ ਗਏ ਆ ਰਾਤ ਨੂੰ ਇੱਥੇ ਠਹਿਰ ਕੇ ਗਏ ਹਾਂ।
ਤਿੰਨ ਹੀ ਕੋਸ ਚਲੇ ਅਟਕੈ,
ਅੱਜ ਤਾਂ ਹਾਲੇ ਤੁਰੇ ਹੀ ਆ, ਹੁਣ ਤਿੰਨ ਕੋਹ ਦਾ ਪਿੰਡਾਂ ਦਾ ਤੈਅ ਕਰਕੇ ਆਏ ਹਾਂ।
ਕਿਵੇਂ ਆਗੈ ਰਹਿਓ ਕੱਲ ਪੰਥ ਮਹਾਨ,
ਅੱਜ ਇੱਥੇ ਰਵਾਂਗੇ ਤੇ ਕੱਲ ਲੰਮਾ ਪੈਂਡਾ ਹੋ ਜਾਏਗਾ, ਮੰਜ਼ਲ ਲੰਮੀ ਹੋ ਜਾਏਗੀ ਅੰਮ੍ਰਿਤਸਰ ਸਾਹਿਬ ਤਾਈ।
ਰਹਿਣ ਬਸੋ ਨਹਿ ਜੇ ਤੁਮ ਆਪ,
ਬਾਬੇ ਦਾਤੂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਰਾਤ ਨਹੀਂ ਰਹਿਣਾ,
ਆਹਾਰ ਹੈ ਤਿਆਰ ਅਚੋ ਸਮੁਦਾਈ,
ਮਹਾਰਾਜ ਭੋਜਨ ਤਿਆਰ ਮੈਂ ਪਹਿਲਾਂ ਹੀ ਕਰ ਛੱਡਿਆ, ਦੁਪਹਿਰ ਦਾ ਪ੍ਰਸ਼ਾਦਾ ਤਾਂ ਛਕਣਾ ਨਾ ਆਪ ਜੀ ਨੇ, ਸਾਰੀ ਸੰਗਤ ਆਪ ਜੀ ਭੋਜਨ ਤਾਂ ਗ੍ਰਹਿਣ ਕਰੋ।
ਯੋਂ ਕਹਿ ਕੈ ਅਟਕਾਏ ਲੀਏ,
ਯੋਂ ਕਹਿ ਕੇ ਬਾਬਾ ਜੀ ਨੇ ਦੁਪਹਿਰ ਦੇ ਭੋਜਨ ਦਾ ਸਾਰਾ ਪ੍ਰਬੰਧ ਕੀਤਾ ਹੋਇਆ, ਰੋਕ ਲਿਆ ਮਹਾਰਾਜ ਜੀ ਨੂੰ।
ਸਭ ਕੇ ਹਿਤ ਲਿਆਏ ਸੋ ਦੀਨ ਆਚਾਰੀ,
ਸਾਰੀ ਸੰਗਤ ਨੂੰ ਸਤਿਗੁਰਾਂ ਦੇ ਸਮੇਤ ਭੋਜਨ ਛਕਾਇਆ।
ਸ਼੍ਰੀ ਗੁਰੂ ਅੰਗਦ ਮੰਦਰ ਕੋ,
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ
ਅਬ ਬੰਧਨ ਕੈ ਗਮ ਨੇ ਅਗਵਾਈ,
ਨਮਸਕਾਰ ਕਰਕੇ ਸਤਿਗੁਰੂ ਜੀ ਫਿਰ ਇੱਥੋਂ ਅੱਗੇ ਨੂੰ ਵਿਦਾ ਹੋਏ।
ਸੰਗ ਲਿਓ ਨਿਜ ਦਾਤੂ ਚਲਿਓ,
ਬਾਬੇ ਦਾਤੂ ਨੂੰ ਕਿਹਾ ਬਾਬਾ ਜੀ ਨਾਲ ਚੱਲੋ ਤੁਸੀਂ ਵੀ ਸਾਡੇ ਦਰਬਾਰ ਸਾਹਿਬ, ਤੋ ਬਾਬਾ ਦਾਤੂ ਜੀ ਨੂੰ ਵੀ ਨਾਲ ਲੈ ਲਿਆ।
ਹੱਥ ਮੌਤ ਬੜਿਓ ਸਭ ਮੈਂ ਤੇ ਸਥਾਈ,
ਕਹਿੰਦੇ ਬੜਾ ਹੀ ਆਨੰਦ ਉਸ ਵੇਲੇ ਸਭ ਪਾਸੇ ਵਰਤਿਆ, ਤੋ ਇਉਂ ਖਡੂਰ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਸ੍ਰੀ ਤਰਨ ਤਾਰਨ ਸਾਹਿਬ ਪਹੁੰਚੇ। ਰਾਤ ਦਾ ਜਿਹੜਾ ਪੜਾਅ ਹੈ ਉਹ ਸਤਿਗੁਰੂ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਕੀਤਾ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਫਿਰ ਅਗਲੇ ਦਿਨ ਛੇਤੀ ਪਹੁੰਚਣਾ, ਪੈਂਡਾ ਨੇੜੇ ਕੱਟਿਆ ਜਾਣਾ ਸੀ, ਜੇ ਖਡੂਰ ਸਾਹਿਬ ਰਹਿ ਜਾਂਦੇ ਤੇ ਲੰਮਾ ਪੈਂਡਾ ਹੋ ਜਾਣਾ ਸੀ, ਪੈਦਲ ਚੱਲਣਾ ਸੀ, ਇਸ ਕਰਕੇ ਗੁਰਦੇਵ ਨੇ ਸ੍ਰੀ ਤਰਨ ਤਾਰਨ ਸਾਹਿਬ ਆਣ ਕੇ ਉਤਾਰਾ ਕੀਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਬਰਾਤ ਵਾਪਸ ਆਈ ਹੈ, ਜਿਵੇਂ ਖੁਸ਼ੀ ਵਰਤ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਚ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।